ਸੁਧਾਰੀ ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਯਹ ਬਾਤ ਗਿਲਜਨ ਸੁਣੀ ਉਨ ਭੇਜੋ ਤੁਮਨ ਚਾਰ ਭਈ ਅਵਾਈ ਸ਼ਾਹੇ ਕੀ ਭਏ ਸਿੰਘ ਭੀ ਇਕ ਥਾਂ ਸਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਬਹੁਤ ਵਡਭਾਗੇ ਹੋ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਔਰ ਗੁਰੂ ਕਾ ਪਵਿੱਤਰ ਪਾਵਨ ਇਤਿਹਾਸ ਗੁਰੂ ਖਾਲਸੇ ਪੰਥ ਦੀ ਕਥਾ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਵਿੱਚੋਂ ਹਰ ਰੋਜ਼ ਆਪ ਜੀ ਸਰਵਣ ਕਰ ਰਹੇ ਹੋ ਧੰਨ ਸ੍ਰੀ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਜੋ ਬਚਨ ਕਹੇ ਸਨ ਕਿ ਕਿਸ ਦਿਨ ਸਮਾਂ ਆਵੇਗਾ ਪੰਜਾਬ ਉੱਤੇ ਮੇਰੇ ਖਾਲਸੇ ਦਾ ਰਾਜ ਹੋਵੇਗਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋਏ ਇਨ ਗਰੀਬ ਸਿੱਖਣ ਕੋ ਦਹੋ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਜਿਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਭੀ ਨਹੀਂ ਕਦਾਈ ਉਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਇਹ ਨਿਵਾਣਿਆਂ ਦੇ ਮਾਣ ਔਰ ਨਿਤਾਣਿਆਂ ਦੇ ਤਾਣ ਪਾਤਸ਼ਾਹ ਦਾ ਬਚਨ ਸੀ ਚਿੜੀਆਂ ਸੇ ਮੈਂ ਬਾਜ ਤੜਾਉ ਗਿੱਦੜਾਂ ਸੇ ਮੈਂ ਸ਼ੇਰ ਬਣਾਉ ਸਵਾ ਲੱਖ ਸੇ ਏਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਐਸਾ ਗੁਰੂ ਦਾ ਬਚਨ ਪੂਰਾ ਹੋਇਆ ਲਗਭਗ 1765 ਦੇ ਨੇੜੇ ਤੇੜੇ 1762 ਤੋਂ ਬਾਅਦ ਵੱਡੇ ਘੱਲੂਘਾਰੇ ਤੋਂ ਬਾਅਦ ਸਿੰਘ ਦਿਨੋ ਦਿਨ ਕਾਮਯਾਬ ਹੁੰਦੇ ਗਏ ਸਾਰੀਆਂ ਪੰਜਾਬ ਦੀਆਂ ਰਿਆਸਤਾਂ ਤੇ ਕਬਜ਼ੇ ਖਾਲਸੇ ਦੇ ਹੋਣੇ ਸ਼ੁਰੂ ਹੋਏ ਬੁੱਢੇ ਦਲ ਨੇ ਦੁਆਬਾ ਫਤਿਹ ਕੀਤਾ ਤਰਨੇ ਦਲ ਨੇ ਕਸੂਰ ਮਾਰ ਲਈ ਗੁਜਰਾਂ ਵਾਲੇ ਤੇ ਚੜ੍ਹਤ ਸਿੰਘ ਦਾ ਕਬਜ਼ਾ ਸੀ ਅਬਦਾਲੀ ਦਾ ਚਾਚਾ ਸਰਬੁਲੰਦ ਖਾਨ ਰੋਹਤਾਸ ਵਿੱਚ ਬੈਠਾ ਸੀ ਅਹਿਮਦ ਸ਼ਾਹ ਅਬਦਾਲੀ ਤੋਂ 12,000 ਫੌਜ ਲੈ ਕੇ ਆਇਆ ਸੀ ਪਰ ਡਰਦਾ ਮਾਰਾ ਰੋਹਤਾਸ ਚ ਬੈਠਾ ਸੀ ਸਿੰਘਾਂ ਨੇ ਚੜ੍ਹਤ ਸਿੰਘ ਸੂਕਰ ਚੱਕੀਏ ਨੇ ਰੋਹਤਾਸ ਤੇ ਵੀ ਜਾ ਕਬਜ਼ਾ ਕੀਤਾ ਤੇ ਅਬਦਾਲੀ ਦੇ ਚਾਚੇ ਨੂੰ ਗ੍ਰਿਫ਼ਤਾਰ ਕਰਕੇ ਕਈ ਦਿਨ ਆਪਣੇ ਨਾਲ ਰੱਖਿਆ ਤੇ ਫਿਰ ਛੱਡ ਦਿੱਤਾ ਕਿ ਜਾ ਹੁਣ ਮੁੜ ਕੇ ਪੰਜਾਬ ਵੱਲ ਝਾਕਣ ਦੀ ਕੋਸ਼ਿਸ਼ ਨਾ ਕਰੀ ਖਾਲਸਾ ਜੀ ਇਹ ਜਿਹੜੇ ਹਾਲਾਤ ਸਨ ਸਿੰਘਾਂ ਦੇ ਵਾਸਤੇ ਬੜੀ ਚੜ੍ਹਦੀ ਕਲਾ ਦੇ ਸਨ ਖਾਲਸੇ ਦਾ ਸੂਰਜ ਚੜ੍ਹ ਰਿਹਾ ਸੀ ਖਾਲਸੇ ਦਾ ਪ੍ਰਤਾਪ ਬਣ ਰਿਹਾ ਸੀ ਸਿੰਘਾਂ ਦਾ ਰਾਜ ਆ ਗਿਆ ਉਹ ਰਾਜ ਜਿਹੜਾ ਜ਼ੁਲਮ ਕਰਨ ਵਾਲਾ ਮਿਟ ਗਿਆ ਜਿਹੜੇ ਸਦੀਆਂ ਤੋਂ ਦੇਸ਼ ਨੂੰ ਲੁੱਟਣ ਆਉਂਦੇ ਉਹਨਾਂ ਦੇ ਰਸਤੇ ਬੰਦ ਹੋ ਗਏ ਸੋ ਇਹ ਅਜੇ ਸ਼ੁਰੂਆਤ ਸੀ ਅਜੇ ਕਈ ਦਿੱਕਤਾਂ ਆਉਣੀਆਂ ਨੇ ਕਿਉਂਕਿ ਕੋਈ ਵੀ ਕੌਮ ਜਦੋਂ ਆਪਣੇ ਪੈਰਾਂ ਤੇ ਖੜਨ ਲੱਗਦੀ ਹੈ ਕੋਈ ਵੀ ਜਥੇਬੰਦੀ ਕਾਇਮ ਹੁੰਦੀ ਹੈ ਉਹਨੂੰ ਕਈ ਰਸਤੇ ਦੇ ਵਿੱਚ ਰੁਕਾਵਟਾਂ ਵੀ ਆਉਂਦੀਆਂ ਖਾਲਸੇ ਦੇ ਰਾਜ ਦੇ ਸਾਹਮਣੇ ਜੇ ਕਈ ਰੁਕਾਵਟਾਂ ਉਹ ਸਿਰ ਚੁੱਕੀ ਖੜੀਆਂ ਸਨ ਉਹਨਾਂ ਨਾਲ ਖਾਲਸਾ ਦੋ ਦੋ ਚਾਰ ਚਾਰ ਹੱਥ ਕਿਵੇਂ ਕਰਦਾ ਹੈ ਆਪਾਂ ਸਰਵਣ ਕਰੀਏ ਸਰਹੰਦ ਫਤਿਹ ਕਰਨ ਦੀ ਕਥਾ ਪਿਆਰ ਨਾਲ ਸਰਵਣ ਕਰੋ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਯਹ ਬਾਤ ਗਿਲਜਨ ਸੁਣੀ ਉਨ ਭੇਜੋ ਤੁਮਨ ਚਾਰ
ਅਹਿਮਦ ਸ਼ਾਹ ਅਬਦਾਲੀ ਨੂੰ ਫਿਰ ਖਬਰ ਮਿਲੀ ਕਿ ਮੇਰੀਆਂ ਫੌਜਾਂ ਨੂੰ ਚੜ੍ਹਤ ਸਿੰਘ ਨੇ ਬੁਰੀ ਤਰ੍ਹਾਂ ਹਰਾ ਦਿੱਤਾ ਹੈ ਮੇਰੇ ਚਾਚੇ ਨੂੰ ਕੈਦ ਕਰਕੇ ਰੱਖਿਆ ਹੈ ਮੇਰੇ ਸਾਰੇ ਕਿਲਿਆਂ ਉੱਤੇ ਜੋ ਪੰਜਾਬ ਵਿੱਚ ਮੈਂ ਮੱਲੇ ਸਨ, ਸਿੱਖਾਂ ਨੇ ਦੁਬਾਰਾ ਕਬਜ਼ਾ ਕਰ ਲਿਆ ਹੈ ਔਰ ਮੇਰੇ ਕੋਲੋਂ ਪੰਜਾਬ ਛੁੱਟ ਗਿਆ। ਅਹਿਮਦ ਸ਼ਾਹ ਅਬਦਾਲੀ ਨੇ 4 ਤੁੰਮਣ ਫੌਜ ਭੇਜ ਦਿੱਤੀ। ਇੱਕ ਤੁੰਮਣ 12,000 ਦਾ ਹੁੰਦਾ, 4 ਤੁੰਮਣ ਦਾ ਮਤਲਬ ਹੈ 48,000 ਫੌਜ, 50,000 ਦੇ ਨੇੜੇ ਫੌਜ ਅਫਗਾਨਿਸਤਾਨ ਤੋਂ ਨਵੀਂ ਆ ਗਈ।
ਭਈ ਅਵਾਈ ਸ਼ਾਹ ਕੀ ਭਏ ਸਿੰਘ ਪੀ ਇੱਕ ਥਾਂ ਸਾਰ।
ਇਹ ਖਬਰ ਖਾਲਸੇ ਨੂੰ ਮਿਲ ਗਈ ਕਿ ਅਬਦਾਲੀ ਬੜੀ ਭਾਰੀ ਫੌਜ ਲੈ ਕੇ ਸਿੰਘਾਂ ਨਾਲ ਟੱਕਰ ਲੈਣ ਲਈ, ਸਿੰਘਾਂ ਤੋਂ ਪੰਜਾਬ ਦਾ ਰਾਜ ਖੋਹਣ ਲਈ ਆ ਰਿਹਾ ਹੈ। ਤਾਂ ਉਸ ਵੇਲੇ ਸਰਦਾਰ ਚੜ੍ਹਤ ਸਿੰਘ, ਜੱਸਾ ਸਿੰਘ, ਜੈ ਸਿੰਘ, ਹਰੀ ਸਿੰਘ, ਜੱਸਾ ਸਿੰਘ ਰਾਮਗੜੀਆ, ਸਾਰੇ ਸਰਦਾਰ ਫਿਰ ਇਕੱਠੇ ਹੋਏ। ਖਾਲਸੇ ਨੇ ਆਖਿਆ ਵੀ ਇਸ ਤਰ੍ਹਾਂ ਨਹੀਂ, ਹੁਣ ਆਪਾਂ ਨੂੰ ਇਹਦੇ ਨਾਲ ਦੋ ਦੋ ਹੱਥ ਕਰਨੇ ਪੈਣੇ ਆ ਤੇ ਆਪਾਂ ਆਪਣੇ ਬਚਾਅ ਲਈ ਵੀ ਸੋਚਣਾ, ਕਿਉਂਕਿ ਅਬਦਾਲੀ ਦੀ ਫੌਜ ਨਾਲ ਸਿੱਧੀ ਟੱਕਰ ਲੈਣੀ ਔਖੀ ਸੀਗੀ। ਉਹਦੇ ਕੋਲ ਤੋਪਖਾਨਾ, ਅਸਲਾ, ਹਥਿਆਰ, ਲੜਾਈ ਦੇ ਢੰਗ ਤਰੀਕੇ, ਉਹਨਾਂ ਕੋਲ ਪਠਾਣਾ ਕੋਲ ਸਿਸਟਮ ਜ਼ਿਆਦਾ ਸੀਗਾ, ਪਰ ਫਿਰ ਵੀ ਸਿੰਘ ਜਿਹੜੇ ਸਨ ਉਹਦੇ ਨਾਲ ਲੜਨ ਨੂੰ, ਉਹਦੇ ਨਾਲ ਉਸ ਤੋਂ ਪੰਜਾਬ ਦਾ ਬਚਾਅ ਕਰਨ ਨੂੰ ਤਿਆਰ ਹੋਏ ਹਨ।
ਜਾਓ ਪਈ ਪਠਾਨ ਤੁੰਮਣ ਖਿੰਡ ਬਹੇ ਚਾਹੂ ਔਰ।
ਐਤ ਕੀ ਹੋਇਆ ਕੀ ਕਿ ਜਿਹੜੇ 4 ਤੁੰਮਣ ਆਏ ਸਨ ਉਹ 4 ਥਾਵਾਂ ਤੇ ਬੈਠ ਗਏ ਖਿੰਡ ਕੇ। ਉਹਨਾਂ ਨੇ ਸਿੱਖਾਂ ਨਾਲ ਲੜਨ ਦੀ ਬਜਾਏ ਆਪਣੀ ਤਾਕਤ ਲੜਾਈ ਦੇ ਵਿੱਚ ਝੋਕਣ ਦੀ ਬਜਾਏ ਵੱਡੇ ਕਿਲਿਆਂ ਤੇ ਕਬਜ਼ਾ ਕਰ ਲਿਆ।
ਸਿਰਹੰਦ, ਮੁਲਤਾਨ, ਸਿਆਲਕੋਟ, ਲਾਹੌਰ।
ਇੱਕ ਤੁੰਮਣ ਸਿਆਲਕੋਟ ਜਾ ਬੈਠਾ, ਇੱਕ ਤੁੰਮਣ ਲਾਹੌਰ ਬੈਠ ਗਿਆ, ਇੱਕ ਸਰਹੰਦ ਬੈਠ ਗਿਆ।
ਸਿੰਘ ਸਭਾ ਇੱਕ ਵੱਲ ਹੋਏ ਤੁਰੇ।
ਇਸ ਤਰ੍ਹਾਂ ਸਾਧ ਸੰਗਤ ਜੀ ਸਰਹੰਦ, ਮੁਲਤਾਨ, ਸਿਆਲਕੋਟ, ਲਾਹੌਰ, 4 ਥਾਵਾਂ ਤੇ ਅਬਦਾਲੀ ਦਾ ਕਬਜ਼ਾ ਹੋ ਗਿਆ। ਪਹਿਲਾਂ ਵੀ ਉਹਨਾਂ ਦੀ ਤਾਕਤ ਉੱਥੇ ਥੋੜੀ ਥੋੜੀ ਸੀ। ਸਿਆਲਕੋਟ ਨਿਹੰਗਾਂ ਦੀ ਮਿਸਲ ਦਾ ਕਬਜ਼ਾ ਸੀ, ਪਰ ਉਹ ਵੀ ਪਠਾਣਾ ਨੇ ਛੁਡਾ ਲਿਆ। ਬਾਬਾ ਦੀਪ ਸਿੰਘ ਦਾ ਭਤੀਜਾ ਸੁਧਾ ਸਿੰਘ ਹੋਇਆ ਹੈ, ਉਹ ਉੱਥੇ ਕਬਜ਼ਾ ਕਰਕੇ ਬੈਠਾ ਸੀ ਬਾਬੇ ਦੀ ਬੇਰ ਵਾਲੀ ਥਾਂ ਤੇ ਸਿਆਲਕੋਟ। ਉਹਦਾ ਕਬਜ਼ਾ ਉੱਥੋਂ ਹਟ ਗਿਆ, ਅਬਦਾਲੀ ਨੇ ਸਿਆਲਕੋਟ ਤੇ ਕਬਜ਼ਾ ਕਰ ਲਿਆ।
ਫਿਰ ਸਰਹੰਦ ਤੇ ਉੱਪਰ ਘੁਰੇ।
ਫਿਰ ਸਿੰਘਾਂ ਨੇ ਆਖਿਆ ਜੀ ਕਰੀਏ, ਆਪਾਂ ਵੱਖਰੀ ਵੱਖਰੀ ਥਾਂ ਤੇ ਲੜਨ ਨਾਲੋਂ ਇੱਕ ਇੱਕ ਥਾਂ ਤੇ ਪਹਿਲਾਂ ਜ਼ੋਰ ਲਾਈਏ ਸਾਰਾ। ਇੱਕ ਥਾਣਾ ਤੁਰਕਾਂ ਕੋਲੋਂ ਖੋਹ ਲਈਏ, ਇੱਕ ਤੁੰਮਣ ਉਹਨਾਂ ਦਾ ਖਤਮ ਕਰ ਦਈਏ, ਫਿਰ ਦੂਜੇ ਪਾਸੇ ਹੋ ਜਾਵਾਂਗੇ। ਇਹ 4 ਜਗ੍ਹਾ ਤੇ ਬਹਿ ਗਏ ਨੇ ਤੇ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋ ਜਾਈਏ। ਸੋ ਖਾਲਸੇ ਦੇ ਸਾਰੇ ਹੀ ਜਥੇ ਇੱਕ ਥਾਂ ਤੇ ਇਕੱਠੇ। ਸਰਹੰਦ ਦੇ ਸਿੰਘਾਂ ਦੀ ਨਿਗਾਹ ਸੀ ਕਿ ਪਹਿਲਾਂ ਸਰਹੰਦ ਫਤਿਹ ਕਰ ਲਈਏ।
ਉਸ ਕੀ ਸੇਲ ਮਿਲ ਦੂਰ ਤੇ ਕਰੀ।
ਸਿੰਘਾਂ ਨੇ CID ਕੱਢੀ, ਖੁਫੀਆ ਤੌਰ ਤੇ ਪਤਾ ਲਾਇਆ ਕਿ ਸਰਹੰਦ ਦੇ ਵਿੱਚ ਕੌਣ ਕੌਣ ਜਰਨੈਲ ਹੈ, ਕਿੰਨੀ ਕੁ ਫੌਜ ਹੈ ਤੇ ਅਸੀਂ ਸਰਹੰਦ ਨੂੰ ਕਿਸ ਤਰ੍ਹਾਂ ਫਤਿਹ ਕਰ ਸਕਦੇ ਹਾਂ।
ਸੁਣੀ ਸਿੰਘਣ ਅਬ ਖਾਲੀ ਪਰੀ।
ਸਿੰਘਾਂ ਨੇ ਸੁਣਿਆ ਕਿ ਸਰਹੰਦ ਖਾਲੀ ਪਈ ਹੈ। ਸਰਹੰਦ ਦਾ ਸੂਬੇਦਾਰ ਆਪਣੇ ਇਲਾਕਿਆਂ ਵਿੱਚ ਟੈਕਸ ਉਗਰਾਣ ਗਿਆ ਹੋਇਆ ਹੈ ਤੇ ਸਰਹੰਦ ਦੇ ਉੱਤੇ ਆਪਾਂ ਕਬਜ਼ਾ ਕਰ ਲਈਏ।
ਸੂਬੋ ਚੜਿਓ ਹੈ ਕਰਨ ਉਗਰਾਹੀ।
ਸੂਬਾ ਜੈਨ ਖਾਂ ਉਗਰਾਹੀ ਕਰਨ ਚੜਿਆ ਹੋਇਆ ਹੈ ਤੇ ਸਿੰਘਾਂ ਨੂੰ ਜੈਨ ਖਾਂ ਰੜਕਦਾ ਵੀ ਬਹੁਤ ਸੀ। ਉਹਦਾ ਕਾਰਨ ਸੀ ਕਿ ਵੱਡੇ ਘੱਲੂ ਘਾਰੇ ਵਿੱਚ ਜੈਨ ਖਾਂ ਨੇ ਹੀ ਅਬਦਾਲੀ ਨੂੰ ਸੱਦ ਕੇ ਸਿੰਘਾਂ ਤੇ ਹੱਲਾ ਕਰਵਾਇਆ ਸੀ। ਜੈਨ ਖਾਂ ਸਰਹੰਦ ਦੇ ਆਲੇ ਦੁਆਲੇ ਉਗਰਾਹੀ ਕਰਨ ਗਿਆ ਹੋਇਆ ਹੈ।
ਯਹੀ ਬਾਤ ਸਿੰਘਾਂ ਪੈ ਆਹੀ।
ਇਹ ਗੱਲ ਸਿੰਘਾਂ ਨੂੰ ਬੜੀ ਕਾਰਗਰ ਸਿੱਧ ਹੋਈ। ਸਿੰਘਾਂ ਨੂੰ ਪਤਾ ਲੱਗ ਗਿਆ ਕਿ ਸਰਹੰਦ ਖਾਲੀ ਹੈ ਤੇ ਆਪਾਂ ਸਰਹੰਦ ਤੇ ਕਬਜ਼ਾ ਕਰੀਏ।
ਸੋ ਸੁਣ ਸਿੰਘ ਦੂਰ ਤੇ ਦੌੜੇ।
ਇਹ ਸੁਣ ਕੇ ਸਿੰਘ ਦੂਰੋਂ ਮਾਝੇ ਚੋਂ ਦੌੜ ਪਏ। ਸਾਰੇ ਸਿੰਘ ਅੰਮ੍ਰਿਤਸਰ ਦੇ ਇਲਾਕੇ ਚੋਂ ਇਕੱਠੇ ਹੋ ਕੇ ਸਰਹੰਦ ਦੇ ਵੱਲ ਕੂਚ ਕਰ ਗਏ।
ਉਤੇ ਹਲਕਾਰੇ ਉਸ ਭੀ ਥੋੜੇ।
ਹਾਂ, ਕਹਿੰਦੇ ਜੈਨ ਖਾਂ ਦੇ ਹਲਕਾਰੇ ਜਿਹੜੇ ਸਨ, ਯਾਨੀ ਉਹਦੀ CID ਜਿਹੜੀ ਸਿੱਖਾਂ ਚ ਰਹਿੰਦੀ ਸੀ, ਉਹ ਵੀ ਨਹੀਂ ਇੰਨੀ ਛੇਤੀ ਪਹੁੰਚ ਸਕੀ ਜਿੰਨੇ ਜਿਹਨੂੰ ਸਿੱਖ ਸਰਹੰਦ ਆ ਗਏ।
जाए हल कारण उस कही गल।
हलकारिया ने भी बड़ी भज दौड़ की खबर पहुंचाई, उन्होंने बड़ी मुश्किल नाल कुछ समा पहला ही जैन खान दस्या जाके
जैनो भी मुयो सिरहंद है वल।
उस वेले जैन खान भी सरहंद नूं मुड़ पिया अपनी उगराई विचे छड़ के, जदों उन्हूं पता लगा भी सिख तां लुधियाणे टप आए ने ते सिखां दा बड़ा भारी दल है, बुढ़ा दल तरना दल सारियां ही मिसलां सिखां दीआं आ गईआं ने ते सिखां ने सीधा सरहंद दे अंदर वड़ना है। ये सुन के जैन खां नूं पिसू पै गए, घबरा गया ते भज के उस सरहंद वल वड़ना चाहुंदा है।
तौ मिल खालसे गुरमता साजा,
इधर खालसे पंथ ने गुरमता कीता, सिंघां ने जो साध संगत जी लोकां दीआं सलावां हुंदीआं खालसे दा गुरमता हुंदा है। ਜਦੋਂ ਕੋਈ ਕਾਰਜ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸਾ ਸੋਧ ਕੇ ਪੰਜ ਸਿੰਘ ਜਾਂ ਹੋਰ ਸਾਰੀ ਸੰਗਤ ਗੁਰਮਤਾ ਕਰਦੀ ਹੈ। ਇਸ ਤਰ੍ਹਾਂ ਪੰਥ ਖਾਲਸੇ ਨੇ ਜਥੇਦਾਰਾਂ ਨੇ ਗੁਰਮਤਾ ਸੋਧਿਆ।
ਪਹਿਲੇ ਕਰੋ ਜੈਨੇ ਕੋ ਕਾਜਾ,
ਸਿੰਘ ਕਹਿੰਦੇ ਪਹਿਲਾਂ ਜੈਨੇ ਦਾ ਹੀ ਭੋਗ ਪਾਈਏ, ਜੈਨੇ ਨੂੰ ਮਾਰ ਕੇ ਤੇ ਆਪਾਂ ਸਰਹੰਦ ਦੇ ਉੱਤੇ ਖਾਲਸੇ ਦਾ ਨਿਸ਼ਾਨ ਚੜਾ ਦਈਏ।
ਅਬ ਹੱਥ ਆਇਓ ਸੂਰ ਮੈਦਾਨੇ,
ਸੂਰ ਸਾਡੇ ਕਾਬੂ ਆ ਗਿਆ ਹੈ। ਮੈਦਾਨੇ ਚੰਗ ਦੇ ਵਿੱਚ ਜਿਵੇਂ ਸੂਰ ਨੂੰ ਘੁਰਨੇ ਚੋਂ ਕੱਢ ਲੈਂਦੇ ਨਾ ਸ਼ਿਕਾਰੀ ਤੇ ਫਿਰ ਘੇਰ ਕੇ ਮਾਰ ਦਿੰਦੇ ਆ, ਹੁਣ ਇਹਨੂੰ ਘੁਰਨੇ ਚੋਂ ਕੱਢਿਆ ਹੋਇਆ ਤੇ ਆਪਾਂ ਇਹਦਾ ਸ਼ਿਕਾਰ ਖੇਡੀਏ। ਖਾਲਸਾ ਜੀ
ਮਤ ਕਤ ਵੜ ਬਹਿ ਔਖੇ ਥਾਨ,
ਮਤਾ ਕਿਤੇ ਲੁਕ ਕੇ ਕਿਲੇ ਚ ਨਾ ਚਲਾ ਜਾਵੇ, ਕਿਲੇ ਚ ਨਾ ਵੜ ਜਾਵੇ। ਜੇ ਕਿਲੇ ਚ ਵੜ ਗਿਆ ਤੇ ਫਿਰ ਔਖਾ ਹੋਵੇਗਾ, ਇਹਨੂੰ ਆਪਾਂ ਬਾਹਰ ਹੀ ਸਰਹੰਦ ਤੋਂ ਬਾਹਰ ਹੀ ਰਹਿਣ ਦੇਣਾ ਤੇ ਬਾਹਰ ਹੀ ਮਾਰਨਾ ਹੈ।
ਦੋਹਰਾ ਸੋ ਬਾਤ ਪੰਥਾ ਕਰੀ ਲੰਘ ਉਤਰੇ ਸਰਹੰਦ ਪਾਰ।
ਉਹ ਸਾਧ ਸੰਗਤ ਜੀ ਖਾਲਸੇ ਪੰਥ ਨੇ ਗੁਰਮਤਾ ਕੀਤਾ ਤੇ ਬੜੀ ਤੇਜ਼ੀ ਨਾਲ, ਨਾ ਦਿਨੇ ਆਰਾਮ ਕੀਤਾ ਨਾ ਰਾਤ, ਪਹਿਲਾਂ ਮਾਝਾ ਟੱਪੇ ਫਿਰ ਦੁਆਬਾ ਟੱਪੇ ਫਿਰ ਲੁਧਿਆਣਾ ਟੱਪ ਕੇ ਖਾਲਸਾ ਸਰਹੰਦ ਆ ਬੈਠਾ।
ਅੱਗਾ ਰੋਕ ਸੋ ਉਸ ਬਹੇ ਕਰਕੇ ਖੂਬ ਵਿਚਾਰ,
ਖੂਬ ਵਿਚਾਰ ਕਰ ਲਈ ਵੀ ਸਰਹੰਦ ਦੇ ਆਲੇ ਦੁਆਲੇ ਘੇਰਾ ਪਾ ਲੋ, ਜੇ ਉਹ ਬਾਹਰੋਂ ਆ ਕੇ ਹੱਲਾ ਕਰੇਗਾ ਆਪਾਂ ਅੰਦਰ ਵੜਨ ਨਹੀਂ ਦੇਣਾ, ਉਹਨੂੰ ਬਾਹਰ ਹੀ ਘੇਰ ਕੇ ਮਾਰ ਦੇਣਾ ਹੈ।
ਜਾਓ ਪਈ ਜੈਨੇ ਕੋ ਵੀ ਖਬਰ ਸੋ ਪਈ,
ਜੈਨ ਖਾਂ ਸਰਹੰਦ ਦੇ ਸੂਬੇਦਾਰ ਨੂੰ ਜਿਹੜਾ ਕਿ ਉਗਰਾਹੀ ਲੈਣ ਵਾਸਤੇ ਬਾਹਰ ਨਿਕਲਿਆ ਹੋਇਆ ਸੀ, ਉਹਨੂੰ ਵੀ ਪਤਾ ਲੱਗਿਆ, ਖਬਰ ਮਿਲ ਗਈ।
ਰੋਕਿਓ ਮੋਹਰੋ ਹਮਹਿ ਮੁਦਈ,
ਕਿ ਖਾਲਸੇ ਪੰਥ ਨੇ ਮੇਰਾ ਰਾਹ ਰੋਕ ਲਿਆ ਹੈ, ਜਿਨ੍ਹਾਂ ਨੂੰ ਮੈਂ ਰਾਹ ਰੋਕ ਕੇ ਮਾਰਿਆ ਸੀ ਉਹ ਅੱਜ ਮੈਨੂੰ ਮਾਰਨ ਲਈ ਆ ਗਏ ਨੇ। ਕਿਉਂਕਿ ਜਿਹੜੇ ਬੰਦੇ ਨੇ ਕੋਈ ਕਿਸੇ ਨਾਲ ਬੁਰਾ ਕੀਤਾ ਹੁੰਦਾ ਉਹਨੂੰ ਉਹਦਾ ਯਾਦ ਹੁੰਦਾ ਵੀ ਮੈਂ ਫਲਾਣੇ ਨਾਲ ਬੁਰਾ ਕੀਤਾ, ਉਹ ਮੈਨੂੰ ਜ਼ਰੂਰ ਮਾਰੇਗਾ, ਜ਼ਰੂਰ ਬਦਲਾ ਲਵੇਗਾ। ਇਸ ਤਰ੍ਹਾਂ ਖਾਲਸਾ ਜੀ ਜੈਨ ਖਾਂ ਸਰਹੰਦ ਦੇ ਸੂਬੇ ਨੇ ਸਿੰਘਾਂ ਤੋਂ ਡਰਦਿਆਂ ਹੋਇਆ ਬੜੀ ਤਿਆਰੀ ਕੀਤੀ ਹੈ।
ਸੋਚ ਕਰੈ ਔ ਮਨ ਪਛਤਾਵੈ,
ਉਹ ਵੱਡੇ ਘੱਲੂ ਘਾਰੇ ਵਿੱਚ ਜੋ ਨੇ ਸਿੱਖਾਂ ਨਾਲ ਕੀਤਾ ਸੀ ਉਹਦੇ ਦਿਮਾਗ ਵਿੱਚ ਗੱਲ ਆਉਂਦੀ ਕਿ ਮੈਂ ਸਿੱਖਾਂ ਦੇ ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੱਤੇ, ਬੁੱਢਾ ਦਲ ਤਰਨਾ ਦਲ ਸਾਰੇ ਸਿੱਖ ਮਾਰ ਦਿੱਤੇ, ਅੱਜ ਉਹ ਸਾਰੇ ਦਲ ਸਿੱਖਾਂ ਦੇ ਫਿਰ ਮੇਰੇ ਦੇ ਚੜ ਕੇ ਆ ਗਏ ਹੈ ਤੇ ਹੁਣ ਉਹਨੂੰ ਆਪਣੀ ਕੀਤੀ ਦਾ ਫਿਰ ਉਹ ਪਛਤਾਵਾ ਹੋਣ ਲੱਗਾ।
ਨਿਕਲਿਓ ਸ਼ਹਿਰੋਂ ਵਕਤ ਨਾ ਪਾਵੈ,
ਹੁਣ ਉਹ ਸ਼ਹਿਰ ਤੋਂ ਜਿਹੜਾ ਨਿਕਲ ਗਿਆ ਸੀ ਨਾ ਪਹਿਲਾਂ ਉਹਨੂੰ ਵੀ ਪਛਤਾਉਂਦਾ ਕਿ ਮੈਂ ਸਰਹੰਦ ਕਿਉਂ ਛੱਡੀ, ਮੈਂ ਕਿਉਂ ਬਾਹਰ ਨਿਕਲਿਆ, ਜੇ ਅੱਜ ਮੈਂ ਸਰਹੰਦ ਦੇ ਕਿਲੇ ਚ ਹੁੰਦਾ ਸਿੱਖ ਮੇਰਾ ਕੁਛ ਨਹੀਂ ਸੀ ਵਿਗਾੜ ਸਕਦੇ, ਉਹ ਕਿਲੇ ਨੂੰ ਤੇ ਉਹ ਘੇਰਾ ਪਾਈ ਬੈਠੇ, ਮੈਂ ਕਿਲੇ ਤੋਂ ਬਾਹਰ ਬੈਠਾ ਹਾਂ, ਨਾ ਮੇਰੇ ਕੋਲ ਇੰਨੀ ਤਾਕਤ ਹੈ ਕਿ ਮੈਂ ਸਿੱਖਾਂ ਨੂੰ ਚੀਰ ਕੇ ਅੰਦਰ ਚਲਾ ਜਾਵਾਂ ਕਿਲੇ ਚ ਵੜ ਜਾਵਾਂ, ਤੇ ਨਾ ਮੈਨੂੰ ਕੋਈ ਹੋਰ ਥਾਂ ਮੈਂ ਜਿੱਧਰ ਚਲਾ ਜਾਵਾਂ ਭੱਜ ਕੇ, ਕਿਉਂਕਿ ਆਪਣੀ ਰਾਜਧਾਨੀ ਛੱਡ ਕੇ ਜਾਣਾ ਵੀ ਔਖਾ ਲੱਗਦਾ, ਲਾਲਚ ਹੈ ਆਪਣੀ ਗੱਦੀ ਦਾ। ਬੁਰੀ ਤਰ੍ਹਾਂ ਫਸ ਗਿਆ ਜੈਨ ਖਾਂ, ਸਰਹੰਦ ਤੋਂ ਬਾਹਰ ਨਿਕਲਿਆ ਹੋਇਆ ਸੀ, ਬਾਹਰ ਹੀ ਘਿਰ ਗਿਆ।
ਭਾਜ ਵੜਨ ਕੋ ਨਾਹੀ ਥਾਮ,
ਸਿੱਖਾਂ ਨੇ ਸਰਹੰਦ ਨੂੰ ਚਾਰੇ ਪਾਸਿਓਂ ਘੇਰ ਲਿਆ, ਹਜ਼ਾਰਾਂ ਦੀ ਤਾਦਾਦ ਸਿੱਖਾਂ ਦੀ ਫੌਜ ਸੀਗੀ ਪਿੰਡਾਂ ਦੇ ਵਿੱਚ, ਸਿੰਘ ਓਦਾਂ ਵੀ ਜਿਹੜੇ ਲੋਕ ਸਨ ਸਰਹੰਦ ਦੇ ਇਲਾਕੇ ਦੇ ਉਹ ਵੀ ਸਿੱਖਾਂ ਨੂੰ ਮੰਨਦੇ ਸਨ, ਹਿੰਦੂ ਮੁਸਲਮਾਨ ਸਾਰੇ ਹੀ ਪਠਾਣਾ ਤੋਂ ਤੰਗ ਸਨ ਤੇ ਕੋਈ ਮਦਦ ਕਰਕੇ ਰਾਜੀ ਨਹੀਂ ਸੀ ਉਹਦੀ।
ਆਨ ਬਣਿਓ ਅਬ ਮਰਨਾ ਕਾਮ,
ਜੈਨ ਖਾਂ ਸੋਚਦਾ ਮੇਰੀ ਤਾਂ ਮੌਤ ਆ ਗਈ, ਆਨ ਬਣਿਓ ਅਬ ਮਰਨਾ ਕਾਮ, ਹੁਣ ਤੇ ਮੌਤ ਸਿਰ ਦੇ ਉੱਤੇ ਹੈ, पापी के मारने को पाप महाबली है, जो उसमें खालसे का वड्डे कलू घर ज 5 फरवरी 1762 नुकसान किया सी, उदा हुण उहनूं हिसाब किताब देना आ गया।
कर तड़ीड़ वल शहर आयो,
फिर उन्हें तगड़ा करके अपने आप नूं अपनी फौज नूं ललकारिया, कहिंदा वी बहादुरो जोधियो गाजियो, मर जाओ जां मार दिओ, काफरां नाल सिखां नाल लड़ाई लड़नी आपां ते आपां सरहंद दे विच वड़ना है। बड़ा तगड़ा हल्ला करके, बड़ा तगड़ा इरादा करके जैन खान सरहंद वल आया। फिर
सिंघन डेरो थो दोए थां पायो,
उस वेले सिंघां दा जिहड़ा डेरा सीगा, सिंघां दीआं छौणियां सन सरहंद तों बाहर दो पिंडां विच सन।
बुढ़ा दल कियो भांगणपुर डेरा,
बुढ़े दल ने भांगणपुर डेरा कीता होया सी। भांगणपुर पिंड है सरहंद दे इलाके विच, उत्थों उत्थे बुढ़े दल दी छौणी सी।
पंजेवाल थो कियो तरना बसेरा,
ते पंजेवाल पिंड दे विच तरना दल टिकिया होया सी।
ननहेड़ा उस डेरा पायो,
ते जैन खान ने ननहेड़े डेरा कर लिया।
घिरियो ससा जिम झाड़ दबायो,
जिवें साध संगत जी खरगोश झाड़ा विचों निकल के खेतां नूं जाण लगे ना, ते अगों नूं शिकारी नजर आ जाण, ते उह फिर झाड़ां विच दब जांदा है, डर के सह जांदा है। एदां डर के बह गया जैन खान सिंघां तों।
रात रहे सिंघ चढ़े तैयार,
सिंघ तैयार पर तैयार सन उहदा शिकार करन लई। सिखां नूं इन्ना गुस्सा सी जैन खान दे जिन्ना अबदाली ते भी नहीं सी। अबदाली ते तां सी कि अबदाली ने वड्डा घल्लू घारा कीता, पर अबदाली नूं बुलाण वाला तां जैन खान सी। मलेरकोटले वाले ते जैन खान सरहंद दे सूबे ने ही वड्डा घल्लू घारा कराया सी। ਉਹ ਜੈਨ ਖਾਂ ਦੇ ਨਾਲ ਲੜਨ ਲਈ ਸਿੰਘ ਤਿਆਰ ਪਰ ਤਿਆਰ ਹੋ ਗਏ।
ਮਤ ਕਤ ਰਾਤ ਬੜੇ ਨਰਕਾਰ,
ਸਿੰਘ ਰਾਤ ਨੂੰ ਵੀ ਜਾਗਦੇ ਰਹਿੰਦੇ, ਕਿਤੇ ਰਾਤ ਨੂੰ ਇਹ ਨਰਕਾਂ ਵਾਲੀ ਸਰਹੰਦ ਚ ਨਾ ਵੜ ਜਾਵੇ। ਨਰਕਾਰ ਸਿੰਘ ਇਹਨੂੰ ਨਰਕਾਂ ਵਾਲੀ ਸਰਹੰਦ ਕਹਿੰਦੇ ਸਨ, ਕਿਉਂ ਇਹ ਗੁਰੂ ਸਾਹਿਬ ਨੇ ਕਿਹਾ ਸੀ ਨਰਕਾਂ ਨੂੰ ਜਾਏਗੀ, ਰਸਾਤਲ ਨੂੰ ਜਾਏਗੀ ਸਰਹੰਦ ਦੀ, ਇੱਟ ਨਾਲ ਇੱਟ ਮੇਰਾ ਖਾਲਸਾ ਖੜਕਾ ਦੇਗਾ। ਸੋ ਖਾਲਸਾ ਜੀ ਉਹ ਸਰਹੰਦ ਗੁਰੂ ਮਾਰੀ ਸਰਹੰਦ ਦੇ ਵਿੱਚ ਕਿਤੇ ਸੂਬਾ ਜੈਨ ਖਾਂ ਰਾਤ ਨੂੰ ਨਾ ਵੜ ਜਾਵੇ। ਸਿੰਘ ਰਾਤ ਨੂੰ ਵੀ ਸੌਂਦੇ ਨਹੀਂ, ਪਹਿਰਾ ਰੱਖਦੇ ਹਨ।
ਹੁਣ ਭੀ ਰਾਤ ਸੋ ਖੜੀ ਗੁਜਾਰੀ,
ਸਿੰਘ ਵੀ ਜਾਗਦੇ ਰਹੇ। ਭਾਂਗਣਪੁਰੇ ਬੁੱਢਾ ਦਲ ਤੇ ਪੰਜੇਵਾਲ ਤਰਨਾ ਦਲ ਬੈਠਾ ਰਿਹਾ, ਤੇ ਨਨੇੜੇ ਪਿੰਡ ਦੇ ਵਿੱਚ ਜੈਨ ਖਾਂ ਬੈਠਾ ਰਿਹਾ। ਤਿੰਨੇ ਹੀ ਜਾਗਦੇ ਰਹੇ, ਉਧਰ ਬੁੱਢੇ ਦਲੀਏ ਵੀ ਤੇ ਉਧਰ ਧਰਨੇ ਦਲ ਸਾਈਡਾਂ ਤੇ ਰਹੇ, ਤੇ ਉਹ ਵਿੱਚੋਂ ਲੰਘਣਾ ਚਾਹੁੰਦਾ ਸੀ, ਉਹਨੂੰ ਲੰਘਣ ਨਹੀਂ ਦਿੱਤਾ ਖਾਲਸੇ ਨੇ।
ਕਿਸ਼ਕ ਤੜਕਾ ਉਨ ਕਰੀ ਸਵਾਰੀ,
ਕੁਝ ਤੜਕੇ ਦੇ ਨਾਲ ਸਵੇਰੇ ਕੋਈ 3 ਕੁ ਵਜੇ ਜੈਨ ਖਾਂ ਘੋੜੇ ਤੇ ਸਵਾਰ ਹੋ ਕੇ ਵੀ ਚਲੀਏ ਸਰਹੰਦ ਵਿੱਚ, ਵੀ ਸਿੰਘ ਸ਼ਾਇਦ ਥੱਕ ਗਏ ਹੋਣਗੇ, ਸੌਂ ਗਏ ਹੋਣਗੇ, ਆਰਾਮ ਕਰਦੇ ਤੇ ਆਪਾਂ ਨਿਕਲ ਚੱਲੀਏ, ਸਵੇਰੇ ਦਾ ਫਾਇਦਾ ਉਠਾ ਕੇ ਸਰਹੰਦ ਚ ਵੜ ਚੱਲੀਏ।
ਦੋਹਰਾ ਤੋਪ ਜੰਬੂਰੇ ਰਹਿ ਕਲੇ, ਸਾਥੋ ਕੀਓ ਬਹੀਰ,
ਤੋਪਾਂ ਰਹਿ ਕਲੇ ਜੰਬੂਰੇ ਆਪਣੀ ਫੌਜ ਸਾਰੀ ਲੈ ਕੇ।
ਇਨ ਪੈ ਅਟਕੇ ਖਾਲਸਾ, ਇਮ ਚਿਤ ਠੱਟੀ ਤਤਬੀਰ,
ਹਾਂ ਕਹਿੰਦੇ ਇਹ ਤੋਪਾਂ ਦੇ ਨਾਲ ਖਾਲਸੇ ਨੂੰ ਮੈਂ ਰੋਕ ਲਵਾਂਗਾ, ਪੂਰਾ ਫੌਜ ਨੂੰ ਤਿਆਰ ਕਰਕੇ।
ਚਾਉ ਪਈ ਚੁੱਪ ਕੀਨੈ ਉਨ ਕਰੀ ਸਵਾਰੀ,
ਚੁੱਪ ਚਪੀਤੇ ਤਿਆਰੀ ਉਹਨੇ ਜੰਗ ਦੀ ਪੂਰੀ ਕਰ ਲਈ, ਪਰ ਕਿਸੇ ਨੂੰ ਪਤਾ ਨਾ ਲੱਗੇ, ਚੋਰਾਂ ਦੀ ਤਰ੍ਹਾਂ ਸਰਹੰਦ ਵਿੱਚ ਵੜ ਜਾਈਏ, ਤਿਆਰੀ ਕਰ ਲਈ ਸੂਬੇ ਨੇ।
ਧੌਂਸ ਨਗਾਰੇ ਰੱਖੀ ਰੱਖੇ ਪਿਛਾਰੀ,
ਧੌਂਸੇ ਨਗਾਰੇ ਨੀ ਵਜਾਏ। ਜਦੋਂ ਫੌਜ ਜੰਗ ਨੂੰ ਚੜ੍ਹਦੀ ਹੈ ਤਾਂ ਨਗਾਰੇ ਚੋਭਾ ਮਾਰ ਕੇ ਚੜ੍ਹਦੀ ਹੈ, ਤਾਂ ਕਿ ਸੂਰਮਿਆਂ ਦਾ ਹੌਸਲਾ ਬੁਲੰਦ ਹੁੰਦਾ ਲੜਾਈ ਨੂੰ। ਪਰ ਜਿੱਥੇ ਦੇਖਿਆ ਜਾਏ ਵੀ ਧੌਂਸਾ ਨਗਾਰਾ ਵਜਾਉਣ ਨਾਲ ਦੁਸ਼ਮਣ ਸੁਚੇਤ ਹੋ ਜਾਏਗਾ, ਉੱਥੇ ਫਿਰ ਨਹੀਂ ਵਜਾਏ ਜਾਂਦੇ। ਜੈਨ ਖਾਂ ਨੇ ਆਪਣੇ ਧੌਂਸੇ ਨਗਾਰੇ ਵੱਜਣ ਨਹੀਂ ਦਿੱਤੇ, ਚੁੱਪ ਚਪੀਤੇ ਤੁਰ ਪਿਆ।
ਉਹਨੇ ਸਾਥ ਉਸ ਕਹਿਓ ਬਜਵਾਏ ਨਾ,
ਉਹਨੇ ਆਪਣੇ ਸਾਥੀਆਂ ਨੂੰ, ਆਪਣੇ ਨਗਾਰਚੀਆਂ ਨੂੰ, ਆਪਣੇ ਚੋਬਦਾਰਾਂ ਨੂੰ ਕਹਿ ਦਿੱਤਾ ਵੀ ਤੁਸੀਂ ਨਗਾਰੇ ਤੇ ਚੋਭਾਂ ਨਹੀਂ ਲਾਣੀਆਂ, ਨਗਾਰਾ ਢੋਲ ਕੋਈ ਵਾਜਾ ਨਹੀਂ ਵਜਾਣਾ, ਕੋਈ ਖੜਕਾ ਨਹੀਂ ਕਰਨਾ, ਕੋਈ ਨਾਰਾ ਵੀ ਨਹੀਂ ਮਾਰਨਾ, ਤੇ ਚੁੱਪ ਚਪੀਤੇ ਤੁਰੇ ਚੱਲੋ।
ਸੁਣੇ ਸਿੰਘ ਜਿਮ ਉਸ ਵੱਲ ਜਾਏ ਨਾ,
ਤਾਂ ਕਿ ਕਿਤੇ ਸਿੰਘਾਂ ਨੂੰ ਪਤਾ ਨਾ ਲੱਗ ਜਾਵੇ ਤੇ ਸਿੰਘ ਸਾਡੇ ਵੱਲ ਆ ਨਾ ਜਾਣ। ਹਾਂਜੀ,
ਉਤੋਂ ਦਲ ਜੁਮ ਝੈਲਣ ਵਾਲ।
ਸੋ ਇਸ ਤਰ੍ਹਾਂ ਜੈਨ ਖਾਂ ਜਦੋਂ ਤੁਰਿਆ ਤਾਂ ਜਿਹੜਾ ਮਾਝੇ ਦੇ ਸਿੰਘਾਂ ਦਾ ਦਲ ਸੀਗਾ ਮਝੈਲਾਂ ਦਾ,
ਜਾਏ ਲੜਿਓ ਵਹਿ ਡੇਰੇ ਉਤਾਲ,
ਉਹ ਫਟਾਫਟ ਜਾ ਕੇ ਉੱਥੇ ਲੜਿਆ।
ਦਲ ਬੁੱਢਾ ਕੀ ਸੁਣੋ ਸੋ ਬਾਤ,
ਉਧਰੋਂ ਬੁੱਢਾ ਦਲ ਜਿਹੜਾ ਭਾਂਗਣਪੁਰੇ ਬੈਠਾ ਸੀ ਉਹਨਾਂ ਦੀ ਕਥਾ ਸੁਣੋ।
ਰੱਖੇ ਮੋਹਰ ਖੇ ਥੇ ਜੋ ਉਸ ਰਾਤ,
ਉਹਨਾਂ ਨੇ ਜਿਹੜੇ ਬੁੱਢੇ ਦਲ ਵਾਲਿਆਂ ਨੇ ਬੰਦੇ ਜਾਗਦੇ ਰੱਖੇ ਹੋਏ ਸਨ, ਜੇ ਜੈਨ ਖਾਂ ਸਰਹੰਦ ਵੱਲ ਜਾਵੇ ਤੇ ਆਪਾਂ ਰੋਕਣਾ ਹੈ। ਮੋਹਰ ਖੇ ਕਹਿੰਦੇ ਅੱਗੇ ਦੋ ਚਾਰ ਮੀਲ ਤੱਕ ਖਬਰ ਲੈ ਕੇ ਆਉਂਦੇ, ਜਿਹੜੇ ਦਸ ਦਸ ਮੀਲ ਅੱਗੇ ਚਲੇ ਜਾਂਦੇ ਘੋੜਿਆਂ ਤੇ, ਉਹ ਜਿਹੜੇ ਮੋਰਖੇ ਸਨ ਉਹ ਜਿਹੜੇ ਖਬਰਦਾਰ ਸੂਈਏ ਸਨ ਸਿੰਘਾਂ ਦੇ।
ਆਣ ਖਬਰ ਮੋਹਰ ਖਨ ਦਈ,
ਉਹਨਾਂ ਮੋਰਖਿਆਂ ਨੇ ਉਹਨਾਂ ਅਗਲੇ ਬੰਦਿਆਂ ਨੇ ਸੂਈਆਂ ਨੇ ਆ ਕੇ ਦਲ ਦੇ ਜਥੇਦਾਰਾਂ ਨੂੰ ਖਬਰ ਦਿੱਤੀ ਬਾਬੇ ਜੱਸਾ ਸਿੰਘ ਜੀ ਵਰਗਿਆਂ ਨੂੰ।
ਸੁਣਤ ਖਬਰ ਸਿੰਘ ਦੌੜੇ ਕਈ,
ਉਸੇ ਵੇਲੇ ਬੁੱਢੇ ਦਲ ਵਾਲੇ ਵੀ ਭਾਂਗਣਪੁਰ ਤੋਂ ਫੌਜਾਂ ਤਗੜੀਆਂ ਹੋ ਕੇ ਦੌੜ ਪਈਆਂ।
ਕਜਾ ਕਜਾਏ ਸਿੰਘ ਟੱਕਰੇ ਜੋਏ,
ਇੱਕ ਪਾਸਿਓਂ ਤਰਨੇ ਦਲ ਵਾਲੇ ਪੈ ਗਏ ਤੇ ਦੂਜੇ ਪਾਸਿਓਂ ਬੁੱਢੇ ਦਲ ਵਾਲੇ ਜੈਨ ਖਾਂ ਨੂੰ ਪੈ ਗਏ।
ਦਏ ਬੰਦੂਕਾਂ ਕੜਾ ਪੈ ਤੋਏ,
ਦੋਵਾਂ ਪਾਸਿਆਂ ਤੋਂ ਬੰਦੂਕਾਂ ਦੀ ਕਾੜ ਕਾੜ ਮੱਚ ਗਈ। ਜੈਨ ਖਾਂ ਸੋਚਦਾ ਸੀ ਕਿ ਮੈਂ ਸਿੱਖਾਂ ਦੇ ਸੰਭਲਣ ਤੋਂ ਪਹਿਲਾਂ ਪਹਿਲਾਂ ਸਰਹੰਦ ਵੜ ਜਾਂਗਾ, ਪਰ ਸਿੱਖਾਂ ਨੇ ਤਾਂ ਸੋਚਿਆ ਹੋਇਆ ਸੀ ਵੀ ਜੈਨ ਖਾਂ ਐਤਕੀ ਜਿਉਂਦਾ ਛੱਡਣਾ ਹੀ ਨਹੀਂ।
ਸੁਣ ਤਕੜਾ ਕਹਿ ਔਰ ਜਾਏ ਰਲੀ,
ਔਰ ਜਦੋਂ ਗੋਲੀਆਂ ਦੀ ਆਵਾਜ਼ ਸੁਣੀ, ਜਿਹੜੇ ਕੋਈ ਸਿੰਘ ਪਿੱਛੇ ਸਨ ਜਾਂ ਕੋਈ ਆਰਾਮ ਵੀ ਕਰ ਰਹੇ ਸਨ ਉਹ ਵੀ ਉੱਠ ਕੇ ਦੌੜ ਪਏ।
ਹੁਣ ਤੇ ਹੋਏ ਨਾ ਗਿਲਜੇ ਖਲੇ,
ਪਰ ਗੋਲੀ ਚੱਲਦਿਆਂ ਦੇ ਬਾਵਜੂਦ ਵੀ ਗਿਲਜੇ ਜਿਹੜੇ ਸਨ ਪਠਾਨ ਸਨ ਉਹ ਵੀ ਅਗਾਂਹ ਨੂੰ ਵੱਧਦੇ ਗਏ, ਉਹ ਵੀ ਬੜੇ ਲੜਾਕੇ ਕਿਉਂਕਿ ਪਹਿਲਾਂ ਤਿਆਰੀ ਕਰਕੇ ਆਏ ਸਨ ਤੇ ਸਿੰਘਾਂ ਨੂੰ ਅਚਾਨਕ ਜਿਹੜੀ ਲੜਾਈ ਕਰਨੀ ਪਈ ਉੱਠ ਕੇ।
ਓਏ ਚਾਹੇ ਕਿਮ ਵੜੀਆ ਸਰਹੰਦ,
ਗਿਰਜੇ ਪਠਾਨ ਜੈਨ ਖਾਂ ਸੂਬੇ ਦੇ ਸਾਥੀ ਚਾਹੁੰਦੇ ਜਿਵੇਂ ਕਿਵੇਂ ਸਰਹੰਦ ਚ ਵੜ ਜਾਈਏ, ਇੱਕ ਵਾਰੀ ਫੇਰ ਅਸੀਂ ਸਿੱਖਾਂ ਨੂੰ ਨੀ ਨੇੜੇ ਲੱਗਣ ਦਿਆਂਗੇ।
ਤੋ ਹਮਰੀ ਬਚ ਰਹੇ ਹੈ ਜਿੰਦ,
ਤਾਂ ਸਾਡੀ ਜਾਨ ਬਚ ਜਾਏਗੀ, ਅਸੀਂ ਕਿਲੇ ਚ ਆਕੀ ਹੋ ਜਾਵਾਂਗੇ, ਬਾਅਦ ਵਿਚ ਅਬਦਾਲੀ ਤੋਂ ਮਦਦ ਮੰਗ ਲਵਾਂਗੇ। ਇਸ ਤਰ੍ਹਾਂ ਉਹ ਸੋਚ ਕੇ ਜੈਨ ਖਾਂ ਆਪਣੀ ਜਾਨ ਬਚਾਉਣ ਦੇ ਲਈ ਅੰਦਰ ਵੜਨਾ ਚਾਹੁੰਦਾ ਸੀ।
ਦੋਹਰਾ ਸਿੰਘ ਕਹੇ ਇਸ ਮਾਰੀਐ ਸ਼ਹਿਰੋਂ ਬਾਹਰ ਘੇਰ,
ਸਿੰਘ ਕਹਿੰਦੇ ਸੀ ਅਸੀਂ ਇਹਨੂੰ ਵੜਨ ਨਹੀਂ ਦੇਣਾ ਸਰਹੰਦ ਦੇ ਕਿਲੇ ਚ, ਇਹਨੇ ਬਹੁਤ ਜ਼ੁਲਮ ਕੀਤੇ ਨੇ, ਇਹਨੂੰ ਮਾਰ ਕੇ ਬਦਲਾ ਲਈਏ ਆਪਣੇ ਸਾਥੀਆਂ ਦਾ।
ਇਹੋ ਵੜੈ ਜਾਏ ਸੋ ਸਰਹੰਦ ਮੈਂ, ਹਮ ਆਵੇ ਦਾਏ ਨਾ ਫੇਰ,
ਜੇ ਇੱਕ ਵਾਰੀ ਜੈਨ ਖਾਂ ਸਰਹੰਦ ਦੇ ਅੰਦਰ ਜਾ ਵੜਿਆ ਫਿਰ ਸਾਡੇ ਦਾ ਥੱਲੇ ਆਵੇਗਾ ਨਹੀਂ। ਅੱਜ ਸ਼ਿਕਾਰ ਕਾਬੂ ਆਇਆ ਸਿੰਘੋ, ਇਹਨੂੰ ਮਾਰ ਲੋ ਤਗੜੇ ਹੋ ਕੇ।
ਚਾਓ ਪਈ ਸਿੰਘ ਕਹੇ ਹਮ ਖੂਨੀ ਆਹੀ,
ਸਿੰਘ ਕਹਿੰਦੇ ਅਸੀਂ ਖੂਨੀ ਹਾਂ, ਖੂੰਖਾਰ ਸ਼ੇਰ ਹਾਂ,
ਘੱਲੂ ਘਰੋ ਦਇਓ ਇਨੇ ਕਰਾਈ,
ਇਸ ਜੈਨ ਖਾਂ ਨੇ ਸਾਡਾ ਖੂਨ ਡੋਲਿਆ ਹੈ, ਅਸੀਂ ਜ਼ਖਮੀ ਸ਼ੇਰ ਹਾਂ, ਯਾਨੀ ਸਾਨੂੰ ਇਹਨੇ ਮਾਰਿਆ, ਇਹ ਸਾਡਾ ਕਾਤਲ ਹੈ, ਇਹਨੇ ਵੱਡਾ ਘੱਲੂ ਘਾਰਾ ਕਰਾਇਆ ਹੈ, 30,000 ਬੀਬੀਆਂ ਬੱਚੇ ਬੁੱਢੇ ਨੌਜਵਾਨ ਉਸ ਜੰਗ ਚ ਸ਼ਹੀਦ ਹੋਏ ਨੇ, ਅੱਧੇ ਨਾਲੋਂ ਜ਼ਿਆਦਾ ਕੌਮ ਮਾਰੀ ਗਈ ਹੈ, ਉਹ ਜੈਨ ਖਾਂ ਸਾਰਿਆਂ ਦਾ ਕਾਤਲ ਹੈ। ਹਾਂਜੀ,
ਲੇਵੋ ਇਸ ਤੈ ਬਦਲੋ ਸਭ,
ਅੱਜ ਇਹਦੇ ਤੋਂ ਬਦਲਾ ਲੈ ਲਈਏ, ਇਹਨੂੰ ਮਾਰ ਕੇ ਆਪਣੇ ਭਰਾਵਾਂ ਦਾ, ਆਪਣੇ ਬੱਚਿਆਂ ਦਾ, ਆਪਣੀਆਂ ਧੀਆਂ ਭੈਣਾਂ ਦੀ ਸ਼ਹੀਦੀ ਦਾ ਬਦਲਾ ਲਈਏ।
ਮਾਰ ਇਹਾਂ ਇਸ ਦੀਜੈ ਦੱਬ,
ਇਹਨੂੰ ਮਾਰ ਕੇ ਇੱਥੇ ਇਹਦੀ ਕਬਰ ਬਣਾਈਏ, ਇੱਥੇ ਹੀ ਦੱਬੀਏ ਇਸ ਨੂੰ।
ਉਤੇ ਬਹੁਤ ਥੇ ਉਸ ਤੈ ਦੁਖੀ,
ਸਿੰਘ ਉਸ ਤੋਂ ਬੜੇ ਦੁਖੀ ਸਨ। ਸਿੰਘਾਂ ਨੂੰ ਜੈਨ ਖਾਂ ਬਹੁਤ ਬੁਰਾ ਲੱਗਦਾ ਸੀ, ਇੱਕ ਤਾਂ ਜੈਨ ਖਾਂ ਦੀ ਗੱਲ ਜਿਹੜੀ ਉਹਨੇ ਨਵੀਂ ਨਵੀਂ ਵੱਡੇ ਘੱਲੂ ਘਾਰੇ ਦੀ ਕੀਤੀ ਸੀ, ਇੱਕ ਇਸੇ ਧਰਤੀ ਤੇ ਜੋ ਪਹਿਲਾਂ ਸਾਹਿਬਜ਼ਾਦਿਆਂ ਦਾ ਸਾਕਾ ਹੋਇਆ ਸੀ ਉਹ ਵੀ ਖਾਲਸੇ ਨੂੰ ਭੁੱਲਦਾ ਨਹੀਂ ਸੀ।
ਪਰ ਚੀਲ ਜਿਮ ਮਾਸਾ ਭੁੱਖੀ,
ਜਿਵੇਂ ਚੀਲ ਭੁੱਖੀ ਮਾਸ ਦੇ ਉੱਤੇ ਟੁੱਟ ਕੇ ਪੈਂਦੀ ਹੈ ਜਾਂ ਬਾਜ ਸ਼ਿਕਾਰ ਤੇ ਪੈਂਦਾ, ਏਦਾਂ ਖਾਲਸਾ ਟੁੱਟ ਟੁੱਟ ਕੇ ਪੈਂਦਾ ਸੀ ਜੈਨ ਖਾਂ ਨੂੰ।
ਵਹਿ ਕਿਤੇ ਚਾਲ ਕਿਤ ਦੌੜੈ ਕਰੈ,
ਜੈਨ ਖਾਂ ਕਿਤੇ ਚੱਲਦਾ ਸੀ ਕਿਤੇ ਦੌੜਦਾ ਸੀ ਵੀ ਛੇਤੀ ਅੰਦਰ ਜਾ ਵੜਾਂ,
ਨਹਿ ਆਪ ਵਹਿ ਟਿਕ ਕੇ ਲੜੈ।
ਔਰ ਜੈਨ ਖਾਂ ਹੌਸਲੇ ਨਾਲ ਨਹੀਂ ਸੀ ਲੜ ਰਿਹਾ, ਭਾਵੇਂ ਉਹਦੇ ਨਾਲ 12,000 ਫੌਜ ਸੀ ਪਠਾਣਾ ਦੀ, ਪਰ ਫਿਰ ਵੀ ਉਹਦਾ ਇੰਨਾ ਹੌਸਲਾ ਨਹੀਂ ਸੀ ਵੀ ਖੜ ਕੇ ਸਿੱਖਾਂ ਨਾਲ ਫੈਸਲਾ ਕੋ ਲੜਾਈ ਲੜ ਲਵੇ।
ਕਿਸ਼ਕ ਫੌਜ ਉਨ ਲੜਨਾ ਲਾਈ,
ਕੁਝ ਫੌਜ ਜੈਨ ਖਾਂ ਨੇ ਸਿੱਖਾਂ ਦਾ ਮੁਕਾਬਲਾ ਕਰਨ ਤੇ ਲਾਈ ਹੋਈ ਸੀ।
ਚੱਲਿਓ ਆਪ ਵਹਿ ਸ਼ਹਿਰ ਧਾਈ,
ਕੁਝ ਆਪਣੇ ਬਾਡੀ ਗਾਰਡ ਅੰਗ ਰੱਖਿਅਕ ਲੈ ਕੇ ਉਹ ਸਰਹੰਦ ਵੱਲ ਦੌੜੀ ਜਾਂਦਾ ਸੀ ਵੀ ਮੇਰੀ ਜਾਨ ਬਚ ਜਾਵੇ, ਫੌਜ ਮਰਦੀ ਮਰੇ ਮੈਂ ਬਚ ਜਾ। ਅੰਦਰੋਂ ਡਰ ਚੁੱਕਾ ਸੀ ਜੈਨ ਖਾਂ, ਕਿਉਂਕਿ ਪਾਪੀ ਬੰਦੇ ਚ ਹੌਸਲਾ ਨਹੀਂ ਹੁੰਦਾ। ਜਿਹਨੇ ਪਾਪ ਕੀਤਾ ਸੀ ਉਹ ਮਹਾਨ ਸ਼ਹੀਦਾਂ ਦੀਆਂ ਰੂਹਾਂ, ਉਹ ਬੱਚਿਆਂ ਦੀਆਂ ਆਤਮਾਵਾਂ, ਉਹ ਸ਼ਹੀਦ ਆਤਮਾਵਾਂ ਉਹਨੂੰ ਡਰਾ ਰਹੀਆਂ ਸਨ। ਉਹਦੇ ਅੰਦਰ ਟਿਕਾ ਨਹੀਂ ਸੀ ਰਿਹਾ, ਦਲੇਰੀ ਨਹੀਂ ਸੀ ਰਹੀ, ਉਹ ਭੱਜਣਾ ਚਾਹੁੰਦਾ ਸੀ ਮੈਂ ਕਿਲੇ ਚ ਵੜ ਜਾਵਾਂ, ਮੇਰੀ ਜਾਨ ਬਚ ਜਾਵੇ।
ਅੱਗਿਓਂ ਆਇਓ ਕਿਸ ਦਲ ਕਾ ਸ਼ਰਾਰਾ,
ਸਾਧ ਸੰਗਤ ਜੀ ਅੱਗੋਂ ਖਾਲਸੇ ਦੀਆਂ ਗੋਲੀਆਂ ਚੱਲ ਰਹੀਆਂ ਸਨ, ਕਿਸੇ ਸਿੰਘ ਦੀ ਬੰਦੂਕ ਦੀ ਗੋਲੀ ਦਾ ਸ਼ਰਰ ਆਇਆ।
ਮਾਰ ਬੰਦੂਕਨ ਹਰ ਦਇਓ ਗਰਰਾ,
ਕਹਿੰਦੇ ਮਾਰ ਮਾਰ ਗੋਲੀਆਂ ਦੇ ਨਾਲ ਜੈਨ ਖਾਂ ਦੀਆਂ ਫੌਜਾਂ ਦਾ ਹੰਕਾਰ ਸਿੰਘਾਂ ਨੇ ਤੋੜ ਦਿੱਤਾ ਇੱਕ ਵਾਰੀ। ਹਾਂਜੀ,
ਸਿੰਘਨ ਰਾਮ ਜੰਗਣ ਹੇਠ ਜੋ ਆਇਆ,
ਸਿੰਘਾਂ ਦੇ ਰਾਮ ਜੰਗਿਆਂ ਬੰਦੂਕਾਂ ਦੀ ਮਾਰ ਥੱਲੇ ਜਿਹੜਾ ਵੀ ਆ ਗਿਆ ਪਠਾਣ,
ਕਬ ਕੋ ਜਾਨ ਅਸ਼ੂਤੋ ਪਾਇਆ,
ਉਹ ਕਦੀ ਜਾ ਸਕਦਾ ਹੈ। ਸਿੰਘਾਂ ਦੀ ਤਾਂ ਹਰ ਇੱਕ ਸ਼ਸਤਰ ਦੇ ਉੱਤੇ ਮੁਹਾਰਤ ਹੈ, ਪਰ ਬੰਦੂਕ ਦਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਵਰ ਹੈ ਖਾਲਸੇ ਨੂੰ ਵੀ ਜਿਹੜੀ ਖਾਲਸੇ ਦੀ ਬੰਦੂਕ ਹੈ ਇਹਦੀ ਕੋਈ ਚਾਲ ਨਹੀਂ ਚੱਲੇਗਾ, ਤੇ ਉਹ ਵਾਕਈ ਬਚਨ ਸੱਤ ਹੈ ਜੋ ਸਰਬਲੋ ਦਸਮ ਪਾਤਸ਼ਾਹ ਦੀ ਬਾਣੀ ਹੈ ਸ਼ਸਤਰ ਨਾਮ ਮਾਲਾ, ਉਹਦੇ ਵਿੱਚ ਸਤਿਗੁਰਾਂ ਨੇ ਬੰਦੂਕ ਨੂੰ ਸਿੱਧ ਕੀਤਾ ਹੋਇਆ ਸ਼ਬਦ ਦੇ ਨਾਲ, ਕਿਉਂਕਿ ਸ਼ਸਤਰਾਂ ਨੂੰ ਵੀ ਸ਼ਬਦ ਨਾਲ ਸਿੱਧ ਕੀਤਾ ਜਾਂਦਾ। ਉਹ ਜਿਹੜੇ ਸ਼ਸਤਰ ਸਿੱਧ ਕੀਤੇ ਜਾਂਦੇ ਉਹਨਾਂ ਦੇ ਵਾਰ ਅਚੂਕ ਹੁੰਦੇ ਆ। ਤਾਂ ਸਤਿਗੁਰੂ ਕਲਗੀਧਰ ਜੀ ਨੇ ਜੋ ਸ਼ਸਤਰ ਨਾਮ ਵਾਲਾ ਲਿਖੀ ਬਾਣੀ, ਉਹਦੇ ਚ ਬਹੁਤ ਸਾਰੇ ਚੱਕਰਾਂ ਨੂੰ, ਤਲਵਾਰਾਂ ਨੂੰ, ਖੰਡਿਆਂ ਨੂੰ, ਸ਼ਸਤਰਾਂ ਨੂੰ ਮਹਾਰਾਜ ਜੀ ਨੇ ਸਿੱਧ ਕੀਤਾ, ਪਰ ਬੰਦੂਕ ਉੱਤੇ ਬਹੁਤ ਜ਼ਿਆਦਾ ਜ਼ੋਰ ਲਾਇਆ ਹੈ। ਐਸੇ ਮੰਤਰ ਉਸ ਬਾਣੀ ਦੇ ਵਿੱਚ ਹਨ ਜਿਹਦੇ ਨਾਲ ਬੰਦੂਕ ਦੇ ਵਿੱਚ ਬੇਅੰਤ ਸ਼ਕਤੀ ਆ ਜਾਂਦੀ ਹੈ। ਇਹ ਜਿਹੜੇ ਅਧਿਆਤਮਿਕ ਤੌਰ ਤੇ ਸਾਧਨਾ ਕਰਦੇ ਉਹਨਾਂ ਨੂੰ ਪਤਾ ਹੁੰਦਾ ਹੈ। ਸੋ ਖਾਲਸੇ ਦੀ ਬੰਦੂਕ ਦਾ ਜੋ ਸਿੱਧ ਵਾਰ ਸੀਗਾ ਜੈਨ ਖਾਂ ਦੀਆਂ ਫੌਜਾਂ ਕੋਲੋਂ ਚੱਲਿਆ ਨਹੀਂ ਗਿਆ।
ਇੱਕ ਕਰ ਵਿਦਿਆ ਦੋਇਓ ਦਇਆ ਭਗਉਤੀ,
ਕਹਿੰਦੇ ਇੱਕ ਤੇ ਖਾਲਸੇ ਦਾ ਕਰ ਵਿਦਿਆ, ਕਰ ਵਿਦਿਆ ਦਾ ਮਤਲਬ ਹੁੰਦਾ ਦਸਤਕਾਰੀ ਦੀ ਵਿਦਿਆ, ਕਰਤੱਵ ਵਿਦਿਆ, ਸਿੰਘਾਂ ਦੀ ਮਿਹਨਤ, ਸਿੰਘਾਂ ਦੀ ਮਿਹਨਤ ਬੜੀ ਸੀ। ਦੂਏ ਦਇਆ ਭਗਉਤੀ, ਦੂਸਰੇ ਅਕਾਲ ਪੁਰਖ ਦੀ ਸ਼ਕਤੀ ਜੋ ਸ੍ਰੀ ਭਗਉਤੀ ਜੀ ਸਹਾਏ, ਉਹ ਸਦਾ ਖਾਲਸੇ ਦੇ ਸਿਰ ਤੇ ਹੱਥ ਰੱਖਦੀ ਹੈ। ਆਦ ਸ਼ਕਤੀ ਚੰਡਕਾ, ਉਹਦੀ ਦਇਆ ਨਾਲ ਸਿੰਘਾਂ ਦਾ ਵਾਰ ਖਾਲੀ ਨਹੀਂ ਜਾਂਦਾ।
ਹੋਏ ਨਾ ਕਾਜ ਕਿਮ ਸਿੱਖਣ ਸਜਾਉਤੀ,
ਖਾਲਸੇ ਦਾ ਕੰਮ ਕਿਉਂ ਨਾ ਹੋਵੇ ਜਦੋਂ ਸਦਾ ਅੰਗ ਸੰਗ ਰਹਿੰਦੀ ਹੈ ਭਗਉਤੀ ਖਾਲਸੇ ਦੇ।
ਦੋਹਰਾ ਛਲਕ ਦਈ ਜਬ ਖਾਲਸੇ ਗਿਲਜੇ ਸਨਮੁਖ ਹੋਏ,
ਜਦੋਂ ਖਾਲਸੇ ਨੇ ਬੰਦੂਕਾਂ ਦੀ ਛਲਕ ਛੱਡੀ, ਲਗਾਤਾਰ ਤਾਬੜ ਤੋੜ ਗੋਲੀਆਂ ਦਾ ਮੀਂਹ ਗਿਲਜਿਆਂ ਤੇ ਬਰਾਇਆ,
ਗਈ ਖਾਏ ਰੁਕੜਾ ਉਸੈ ਪਰਿਓ ਭੂਮ ਗਿਰ ਤੋਏ,
ਜੈਨ ਖਾਂ ਦੇ ਕਾਲ ਦੇ ਵਿੱਚ ਗੋਲੀ ਵੱਜੀ ਤੇ ਉਹਦੇ ਸਾਥੀ ਤੇ ਉਹ ਧਰਤੀ ਤੇ ਧੜਮ ਧੜਮ ਡਿੱਗੇ।
ਚਾਉ ਪਈ ਬਹੁਤ ਗਾਉ ਗਾਉ ਤਹਿ ਗਿਲਜਨ ਕਰਿਓ,
ਉੱਥੇ ਗਿਲਜਿਆਂ ਨੇ ਬੜਾ ਰੌਲਾ ਗੋਲਾ ਕੀਤਾ, ਬਹੁਤ ਚੀਕ ਝਾੜਾ ਮਚਿਆ।
ਬ੍ਰਕਣ ਬ੍ਰਕਣ ਕਹਿ ਚੱਕਣ ਉਚਰਿਓ,
ਬਕੁਨ ਬਕੁਨ ਕਹਿ ਕੇ ਉਹਨਾਂ ਦੀ ਬੋਲੀ ਹੈ ਉਧਰ ਦੀ, ਆਪਣੀ ਬੋਲੀ ਵਿੱਚ ਬਕੁਨ ਬਕੁਨ ਕਹਿ ਕੇ ਚੁੱਕਣਾ ਚਾਹੁੰਦੇ ਜੈਨ ਖਾਂ ਨੂੰ ਵੀ ਉਹਦੀ ਲਾਸ਼ ਹੀ ਚੁੱਕ ਲਈਏ।
ਤਾਂ ਸਿੰਘਣ ਨੇ ਲੀਨੋ ਜਾਣ,
ਖਾਲਸੇ ਨੂੰ ਪਤਾ ਲੱਗ ਗਿਆ ਵੀ ਜਿਹੜਾ ਇਹ ਬਕੁਨ ਬਕੁਨ ਬੋਲਦੇ ਆ ਵੀ ਚੁੱਕ ਲੋ ਚੁੱਕ ਲੋ, ਇਹਦਾ ਮਤਲਬ ਹੈ ਵੀ ਜੈਨ ਖਾਂ ਮਰ ਗਿਆ ਹੈ।
ਇਹਾਂ ਗਿਰਿਓ ਹੈ ਜੈਨੋ ਪਠਾਣ,
ਇੱਥੇ ਡਿੱਗਾ ਹੋਇਆ ਜੈਨਾ, ਜਿਹੜਾ ਇਹ ਰੌਲਾ ਪਾ ਰਹੇ ਨੇ ਇਹਦਾ ਮਤਲਬ ਹੈ ਵੀ ਉਹਦਾ ਕੰਮ ਹੋ ਗਿਆ।
ਤਾਉ ਲਾਉ ਆਣ ਸਿੰਘ ਬਹੁ ਰਲੇ,
ਤਾਂ ਫਿਰ ਸਿੰਘਾਂ ਦਾ ਬਹੁਤ ਕਰੜਾ ਦਲ, ਕੋਈ ਦਰੇਰ ਸੂਰਮੇ ਜਿਹੜੇ ਚੰਗੇ ਚੰਗੇ ਚੋਣਵੇਂ ਸਨ, ਘੋੜੇ ਦੜਾ ਕੇ ਉੱਥੇ ਪਹੁੰਚ ਗਏ ਵੀ ਕਿਤੇ ਜੈਨੇ ਨੂੰ ਜਿਉਂਦੇ ਨੂੰ ਨਾ ਲੈ ਜਾਣ।
ਛੋੜ ਲੋਥ ਭੱਜ ਗਿਲਜੇ ਚੱਲੇ,
ਜਦੋਂ ਖਾਲਸੇ ਦੇ ਚੰਗੇ ਚੰਗੇ ਜਵਾਨ ਅਕਾਲ ਅਕਾਲ ਦੇ ਚਕਾਰੇ ਜਾ ਕੇ ਜੈਨ ਖਾਂ ਦੀ ਲਾਸ਼ ਦੇ ਨੇੜੇ ਆਏ, ਜਿਹੜੇ ਲਾਸ਼ ਚੁੱਕ ਰਹੇ ਸਨ ਬਕੁਨ ਬਕੁਨ ਕਰਕੇ, ਉਹ ਲਾਸ਼ ਛੱਡ ਕੇ ਭੱਜ ਗਏ। ਹਾਂਜੀ,
ਜਹਿ ਜਹਿ ਜਾਹੇ ਤਹਿ ਤਹਿ ਮਾਰੇ,
ਸਿੰਘ ਉਹਨਾਂ ਦੇ ਪਿੱਛੇ ਪੈ ਗਏ। ਜਿੱਧਰ ਪਠਾਣ ਜਾਂਦੇ ਸਿੰਘ ਤੇਗਾਂ ਨਾਲ ਇੰਜ ਵੱਢਦੇ ਜਿਵੇਂ ਗਾਜਰਾਂ ਮੂਲੀਆਂ ਵੱਢੀਆਂ ਜਾਂਦੀਆਂ।
ਜਾਨ ਰੱਖੋ ਕਹਿ ਸ਼ਸਤਰ ਡਾਰੇ,
ਉਹ ਕਹਿੰਦੇ ਸਾਨੂੰ ਨਾ ਮਾਰੋ, ਤੇ ਕਹਿੰਦੇ ਸ਼ਸਤਰ ਰੱਖ ਦਿੰਦੇ ਥੱਲੇ, ਨਾ ਮਾਰੋ ਨਾ ਮਾਰੋ, ਤੇ ਹਥਿਆਰ ਸੁੱਟਦੇ ਸਿੰਘਾਂ ਦੇ ਸਾਹਮਣੇ।
ਜਿਨ ਉਤ ਸ਼ਸਤਰ ਦੀਨੇ ਡਾਰ,
ਜਿਨ੍ਹਾਂ ਪਠਾਣਾ ਨੇ ਸ਼ਸਤਰ ਸੁੱਟ ਦਿੱਤੇ, ਹਥਿਆਰ ਸੁੱਟ ਕੇ ਹੱਥ ਖੜੇ ਕਰ ਦਿੱਤੇ।
ਤਿੰਨ ਪੈ ਸਿੰਘਨ ਕੀਓ ਨਾ ਵਾਰ,
ਉਹਨਾਂ ਨੇ ਹੱਥਿਆਂ ਉੱਤੇ ਖਾਲਸੇ ਨੇ ਵਾਰ ਨਹੀਂ ਕੀਤਾ, ਕਿਉਂਕਿ ਮਹਾਰਾਜ ਦਾ ਹੁਕਮ ਹੈ ਵੀ ਨਿਹੱਥੇ ਉੱਤੇ ਭੱਜੇ ਜਾਂਦੇ ਉੱਤੇ ਔਰ ਡਿੱਗੇ ਉੱਤੇ ਔਰ ਇਸਤਰੀ ਉੱਤੇ ਬੱਚੇ ਉੱਤੇ ਬੁੱਢੇ ਉੱਤੇ ਖਾਲਸਾ ਵਾਰ ਨਹੀਂ ਕਰਦਾ। ਹਾਂਜੀ,
ਸਿੰਘ ਦਇਆ ਕੋ ਰੂਪ ਸੋ ਆਹੇ,
ਖਾਲਸਾ ਦਇਆ ਦਾ ਰੂਪ ਹੈ, ਖਾਲਸੇ ਦੀ ਤੇਗ ਕਸਾਈਆਂ ਵਾਲੀ ਨਹੀਂ ਹੈ, ਖਾਲਸੇ ਦੀ ਤੇਗ ਰੱਖਿਆ ਵਾਸਤੇ ਹੈ, ਜ਼ੁਲਮ ਨੂੰ ਨਾਸ ਕਰਨ ਲਈ, ਧਰਮ ਦਾ ਪ੍ਰਕਾਸ਼ ਕਰਨ ਲਈ। ਉਹਨਾਂ ਨੇ ਹੱਥਿਆਂ ਉੱਤੇ ਸਿੰਘਾਂ ਨੇ ਵਾਰ ਨਹੀਂ ਕੀਤੇ, ਜਿਨ੍ਹਾਂ ਨੇ ਪਠਾਣਾ ਨੇ ਸ਼ਸਤਰ ਰੱਖ ਦਿੱਤੇ।
ਲਏ ਨਾ ਬਦਲੇ ਉਨ ਤੇ ਕਾਹੇ,
ਉਹਨਾਂ ਤੋਂ ਬਦਲਾ ਵੀ ਨਹੀਂ ਲਿਆ, ਉਹਨਾਂ ਨੂੰ ਛੱਡ ਦਿੱਤਾ। ਫਿਰ
ਘੋੜੇ ਸ਼ਸਤਰ ਉਸ਼ਟ ਜੋ ਮਾਲ,
ਬਾਕੀ ਜਿਹੜਾ ਉਹਦੇ ਘੋੜੇ ਸਨ ਉਹ ਖੋਹ ਲਏ, ਸ਼ਸਤਰ ਵੀ ਖੋਹ ਲਏ, ਊਂਠ ਖੋਹ ਲਏ, ਸਭ ਸਮਾਨ ਉਹਨਾਂ ਦਾ ਮਾਲਾਂ ਲੱਦਿਆ ਲਦਾਇਆ ਖੋਹ ਲਿਆ ਸਾਰਾ।
ਲੁੱਟਣ ਵਾਲੇ ਭਏ ਨਿਹਾਲ,
ਜਿਨ੍ਹਾਂ ਨੇ ਮਾਲ ਲੁੱਟਿਆ ਸਰਹੰਦ ਦੀ ਫੌਜ ਦਾ ਨਿਹਾਲ ਹੋ ਗਏ।
ਦੋ ਦਲ ਲੁੱਟ ਕਰ ਖੁਸ਼ ਭਏ,
ਬੁੱਢਾ ਦਲ ਤੇ ਤਰਨਾ ਦਲ, ਦੋਵੇਂ ਦਲ ਖਾਲਸੇ ਦੇ ਇਸ ਲੁੱਟ ਮਾਰ ਨਾਲ ਮਾਲਾ ਮਾਲ ਹੋ ਗਏ, ਖੁਸ਼ ਹੋ ਗਏ।
ਕਈਆਂ ਕੋ ਵੱਡ ਦਾਲ ਦਗਏ,
ਦਲਿੱਦਰ ਸਾਰਿਆਂ ਦਾ ਚਲਾ ਗਿਆ, ਗਰੀਬੀ ਭੁੱਖ ਖਾਲਸੇ ਦੀ ਮਿਟ ਗਈ ਸਾਰੀ।
ਦੋਹਰਾ ਲਦੇ ਲਦਾਏ ਊਠ ਵੱਡ, ਔ ਕਸੀ ਕਸਾਈ ਤੋਪ,
ਲਦੇ ਲਦਾਏ ਊਠ ਕਸੀਆਂ ਕਸਾਈਆਂ ਤੋਪਾਂ ਖਾਲਸੇ ਦੇ ਹੱਥ ਆ ਗਈਆਂ।
ਜਿਸ ਕੀ ਨਜ਼ਰੀ ਆਏ ਪਏ, ਲਏ ਸਾਂਭ ਕਰ ਚੋਪ,
ਜਿਹਦੇ ਹੱਥ ਜੋ ਆਇਆ ਉਹਨੇ ਸਾਂਭ ਲਿਆ। ਬੁੱਢਾ ਦਲ ਤਰਨਾ ਦਲ ਨੇ ਸਰਹੰਦ ਦੇ ਉੱਤੇ ਕਬਜ਼ਾ ਕਰ ਲਿਆ।
ਜਾਓ ਪਈ 1800 ਪਰ ਸਾਲ ਤੋਂ ਬੀਸਾ,
1220 ਦੇ ਵਿਚ, ਯਾਨੀ ਕਿ 1763 ਦੇ ਵਿਚ, ਯਾਨੀ ਅਬਦਾਲੀ ਦੇ ਨਾਲ ਜੰਗ ਹੋਣ ਤੋਂ ਕੋਈ 1.25 ਸਾਲ ਬਾਅਦ ਸਿੰਘਾਂ ਨੇ ਸਰਹੰਦ ਖੋਹ ਲਈ। ਹਾਂਜੀ,
ਬੀਤ ਗਏ ਪਰ ਬਿਕਰਮ ਨਰੀਸ਼ਾ,
ਸੋ ਬਿਕਰਮੀ ਸਾਲ 1820 ਈਸਵੀ 1763 ਦੇ ਵਿਚ,
ਮਾਘ ਚੌਥ ਸਿਰਹੰਦੋ ਕੋਹ ਚਾਰ,
ਮਾਘ ਦੀ ਚੌਥ, ਮਾਘ ਮਹੀਨਾ ਸੀਗਾ, ਸਰਦੀ ਦੇ ਦਿਨ ਸਨ। ਦੇਖੋ ਸਾਲ ਹੀ ਪਿਆ ਸਮਝੋ, ਇੱਕ ਪਿਛਲੇ ਸਾਲ ਫਰਵਰੀ ਦੇ ਵਿਚ ਇਹ ਲੜਾਈ ਅਬਦਾਲੀ ਨੇ ਕੀਤੀ ਸੀ, ਜਿਹਨੂੰ ਵੱਡਾ ਕੱਲੂਕਾਰਾ ਕਹਿੰਦੇ ਆ, ਤੇ ਅਗਲੇ ਸਾਲ 1 ਸਾਲ ਪਿੱਛੋਂ ਸਿੰਘਾਂ ਨੇ ਸਰਹੰਦ ਚ ਬਦਲਾ ਲੈ ਲਿਆ ਜੈਨ ਖਾਨ ਨੂੰ ਮਾਰ ਕੇ।
ਪੀਰ ਜੈਨ ਢਿੱਗ ਜੈਨੋ ਲਿਓ ਮਾਰ,
ਜਿੱਥੇ ਪੀਰ ਜੈਨ ਜਗ੍ਹਾ ਹੈ ਉੱਥੇ ਸਰਹੰਦ ਦੇ ਲਾ ਕੇ ਪੀਰ ਜੈਨ ਦੇ ਕੋਲ ਹੀ ਜੈਨ ਖਾਨ ਨੂੰ ਮਾਰ ਕੇ ਦੱਬ ਦਿੱਤਾ।
ਦੋਹਰਾ ਆਗੇ ਸੁਣੋ ਸਰਹੰਦ ਕੋ, ਜਿਮ ਲੁੱਟੀ ਤੀਜੀ ਵਾਰ,
ਹੁਣ ਸੁਣੋ ਸਰਹੰਦ ਤੀਜੀ ਵਾਰ ਸਿੰਘਾਂ ਨੇ ਲੁੱਟਿਆ। ਦੋ ਵਾਰੀ ਪਹਿਲਾਂ, ਇੱਕ ਵਾਰੀ ਬਾਬੇ ਬੰਦੇ ਬਹਾਦਰ ਨੇ ਲੁੱਟਿਆ ਸੀ, ਇੱਕ ਵਾਰੀ ਇਸ ਤੋਂ ਥੋੜੇ ਸਾਲ ਪਹਿਲਾਂ ਸਿੰਘਾਂ ਨੇ ਫਤਿਹ ਕੀਤੀ ਸੀ, ਹੁਣ ਤੀਜੀ ਵਾਰ ਸਰਹੰਦ ਤੇ ਖਾਲਸਾ ਕਾਬਜ ਹੋ ਗਿਆ।
ਮਾਲ ਲੁੱਟਿਓ ਬੋਦਾ ਕੀਓ, ਕਿਲੇ ਢਾਹੇ ਕੀਓ ਖਵਾਰ,
ਸਾਰਾ ਸ਼ਹਿਰ ਸਿੰਘਾਂ ਨੇ ਲੁੱਟ ਲਿਆ। ਜੋ ਮਹਾਰਾਜ ਦਸਵੇਂ ਪਾਤਸ਼ਾਹ ਦੇ ਬਚਨ ਸਨ ਕਿ ਮੇਰੇ ਸਿੰਘ ਇਸ ਸਰਹੰਦ ਦਾ ਇੱਟ ਨਾਲ ਇੱਟ ਖੜਕਾ ਕੇ ਸਰਵਨਾਸ਼ ਕਰਨਗੇ, ਉਸ ਵੇਲੇ ਸਾਧ ਸੰਗਤ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਆਏ, ਕਾਫੀ ਸਰਹੰਦ ਢਾਈ, ਪਰ ਪਿੱਛੋਂ ਬਾਬੇ ਬੰਦੇ ਬਹਾਦਰ ਨੇ ਰੋਕ ਦਿੱਤਾ ਵੀ ਚਲੋ ਇੱਥੇ ਰਾਜ ਕਰਾਂਗੇ, ਇਲਾਕਾ ਵੀ ਤਾਂ ਚਾਹੀਦਾ ਹੈ। ਤੇ ਸਿੰਘ ਕਈ ਨਾਰਾਜ਼ ਹੋਏ ਵੀ ਇਹ ਇੱਥੇ ਰਾਜ ਕੀ ਕਰਨਾ, ਆਪਾਂ ਇਹਨੂੰ ਢਾ ਹੀ ਦਈਏ। ਪਰ ਫਿਰ ਵੀ ਜੋ ਭਾਣਾ ਪਰਮੇਸ਼ਰ ਦਾ ਹੁੰਦਾ ਉਵੇਂ ਹੀ ਵਰਤ ਕੇ ਰਹਿੰਦਾ ਹੈ। ਸਰਹੰਦ ਪੂਰੀ ਤਰ੍ਹਾਂ ਖਤਮ ਨਾ ਹੋ ਸਕੀ, ਥੋੜੀ ਜਿਹੀ ਰਹਿ ਗਈ, ਜਿਹੜੀ ਰਹਿ ਗਈ ਉਹ ਹੁਣ ਖਾਲਸਾ ਢਾ ਰਿਹਾ ਹੈ।
ਜਾਓ ਪਈ ਕਈ ਦਿਵਸ ਸਿੰਘ ਬਾਹਰੀ ਬਹਿ,
ਸਿੰਘ ਕਈ ਦਿਨ ਤਾਂ ਬਾਹਰ ਹੀ ਰਹੇ, ਉਹਨਾਂ ਨੇ ਕਿਲੇ ਤੇ ਕਬਜ਼ਾ ਕਰਨ ਦੇ ਵੀ ਕੋਈ ਕੋਸ਼ਿਸ਼ ਨਾ ਕੀਤੀ ਤੇ ਸ਼ਹਿਰ ਚੰਗੀ ਤਰ੍ਹਾਂ ਬਰਬਾਦ ਕੀਤਾ।
ਲੁੱਟ ਲਿਜਾਵੇ ਵਿੱਚ ਨਾ ਬਹਿ,
ਲੁੱਟ ਕੇ ਲਿਜਾਂਦੇ ਸੀ ਇਹਦੇ ਚ ਬਹਿੰਦੇ ਨੀ ਸੀ, ਕਹਿੰਦੇ ਸਰਹੰਦ ਨਰਕ ਹੈ ਇਹਦੇ ਚ ਨੀ ਰਹਿਣਾ। ਹਾਂਜੀ,
ਸਿੰਘਨ ਕਰੀ ਸੀ ਪ੍ਰਥਮ ਅਰਦਾਸ,
ਖਾਲਸੇ ਨੇ ਪਹਿਲਾਂ ਅਰਦਾਸ ਕੀਤੀ ਸੀ ਸਿੰਘਾਂ ਨੇ,
ਰਾਖੀ ਕਰੇ ਇਸ ਤਿਸ ਹੋਏ ਨਾਸ਼,
ਜਿਹੜਾ ਸਰਹੰਦ ਦੀ ਰਾਖੀ ਕਰੇਗਾ ਉਹਦਾ ਨਾਸ਼ ਹੋ ਜਾਏਗਾ, ਕਿਉਂਕਿ ਸਰਹੰਦ ਮਾਰਨੀ ਹੈ, ਉਜਾੜਨੀ ਹੈ, ਖਤਮ ਕਰਨੀ ਹੈ, ਗੁਰੂ ਦਾ ਬਚਨ ਹੈ। ਇੱਥੇ ਰਾਜ ਨਹੀਂ ਕਰਨਾ, ਇੱਥੇ ਬਾਬੇ ਬੰਦੇ ਬਹਾਦਰ ਨੇ ਵੀ ਇੱਥੇ ਰਾਜ ਨਹੀਂ ਕੀਤਾ, ਕਬਜ਼ਾ ਕਰ ਲਿਆ ਰਾਜਧਾਨੀ ਆਪਣੀ ਉਸਨੇ ਮੁਖਲਸਗੜ ਦੇ ਉੱਤੇ ਕਬਜ਼ਾ ਕਰਕੇ ਉੱਥੇ ਬਣਾਈ। ਕਦੀ ਉਸ ਇਲਾਕੇ ਦੇ ਜਿਹੜੇ ਭੇਤੀ ਹਨ ਉਹਨਾਂ ਨੂੰ ਪਤਾ ਹੈ ਕਿ ਜਮੁਨਾ ਨਗਰ ਜਗਾਦਰੀ ਤੋਂ 20 ਕਿਲੋਮੀਟਰ ਦੀ ਵਿੱਥ ਦੇ ਉੱਤੇ ਇੱਕ ਤੀਰਥ ਹੈ ਕਪਾਲ ਮੋਚਨ। ਕਪਾਲ ਮੋਚਨ ਤੋਂ 17 ਕਿਲੋਮੀਟਰ ਉੱਪਰ ਹੋਰ ਪਹਾੜ ਨੂੰ ਜਾਈਏ, ਉਹ ਜਗ੍ਹਾ ਦਾ ਨਾਮ ਹੈ ਮੁਖਲਸਗੜ। ਪਹਿਲਾ ਨਾਮ ਬੰਦੇ ਬਹਾਦਰ ਨੇ ਨਾਮ ਰੱਖਿਆ ਲੋਹਗੜ। ਉੱਥੇ ਬੰਦੇ ਬਹਾਦਰ ਦਾ ਕਿਲਾ, ਭਾਵੇਂ ਹੁਣ ਕਿਲਾ ਤਾਂ ਢਹਿ ਚੁੱਕਾ ਪਰ ਕਿਲੇ ਦੀਆਂ ਨੀਹਾਂ ਨਜ਼ਰ ਆਉਂਦੀਆਂ, ਤੇ ਪਹਾੜ ਦੀ ਚੋਟੀ ਦੇ ਉੱਤੇ ਉਹ ਖਾਲਸੇ ਦੀ ਰਾਜਧਾਨੀ ਸਭ ਤੋਂ ਪਹਿਲੀ ਉਹ ਬਣਾਈ ਸੀ, ਉਸ ਨੂੰ ਕਹਿੰਦੇ ਲੋਹਗੜ। ਸਰਹੰਦ ਵਿੱਚ ਬਾਬੇ ਬੰਦੇ ਬਹਾਦਰ ਨੇ ਰਾਜ ਨਹੀਂ ਕੀਤਾ, ਪਰ ਸਰਹੰਦ ਥੋੜੀ ਬਚਾ ਲਈ ਸੀ, ਜਿਹੜੀ ਬਚ ਗਈ ਸੀ ਉਹ ਫਿਰ ਤੁਰਕਾਂ ਨੇ ਕਬਜ਼ਾ ਕਰਕੇ ਫਿਰ ਵਧੀਆ ਬਣਾ ਲਈ ਸੀ। ਸਿੰਘ ਕਹਿੰਦੇ ਇਹਨੂੰ ਰਹਿਣ ਨਹੀਂ ਦੇਣਾ, ਇਹਨੂੰ ਉਜਾੜ ਦੇਣਾ, ਖਤਮ ਕਰ ਦੇਣਾ, ਜਿਹੜਾ ਇਸ ਸ਼ਹਿਰ ਦੇ ਵਿੱਚ ਇਹਦੀ ਰਾਖੀ ਕਰੇਗਾ ਉਹ ਗੁਰੂ ਦਾ ਦੁਖੀ ਹੋਵੇਗਾ। ਹਾਂਜੀ,
ਇਹਾਂ ਗਜਬ ਹੈ ਗਾੜਾ ਹੁਆ,
ਇਹ ਧਰਤੀ ਸਰਹੰਦ ਦੀ, ਇੱਥੇ ਦੁਨੀਆਂ ਦਾ ਸਭ ਤੋਂ ਵੱਡਾ ਪਾਪ ਹੋਇਆ, ਬੜਾ ਭਾਰੀ ਗਜਬ ਹੋਇਆ, ਬੜਾ ਵੱਡਾ ਸਾਕ ਹੋਇਆ।
ਇਸ ਪਰ ਸਤਿਗੁਰ ਦੁੱਖ ਕਹਿ ਕੂਆ,
ਇਹਦੇ ਉੱਤੇ ਗੁਰੂ ਸਾਹਿਬ ਦੁਖੀ ਹੋ ਕੇ ਕੂਏ ਹਨ, ਭਾਵ ਗੁਰੂ ਸਾਹਿਬ ਦੀ ਆਤਮਾ ਨੂੰ ਦਿਲ ਨੂੰ ਦੁਖਾਇਆ ਇਸ ਧਰਤੀ ਨੇ। ਇਸ ਕਰਕੇ ਸਤਿਗੁਰੂ ਜੀ ਦਾ ਬਚਨ ਹੋਇਆ ਵੀ ਜਕਾਈ ਦਾ ਬੂਟਾ ਪੱਟ ਕੇ ਮਹਾਰਾਜ ਨੇ ਆਖਿਆ ਮੁਗਲਾਂ ਦੀ ਜੜ ਪੁੱਟੀ ਗਈ ਔਰ ਇੱਥੇ ਹੁਣ ਜੋ ਇਹ ਸਰਹੰਦ ਹੈ ਇਹ ਖਤਮ ਹੋ ਜਾਵੇਗੀ। ਇਹ ਮਹਾਰਾਜ 10ਵੇਂ ਪਾਤਸ਼ਾਹ ਦੇ ਬਚਨ ਹੋਏ ਹਨ।
ਵੱਡੋ ਕਹਿਰ ਹੈ ਇਸ ਜਗ ਭਇਆ,
ਇਸ ਜਗ੍ਹਾ ਤੇ ਬੜਾ ਭਾਰੀ ਕਹਿਰ ਹੋਇਆ, ਦੁਨੀਆਂ ਦਾ ਸਭ ਤੋਂ ਵੱਡਾ ਸਾਕਾ 7 ਸਾਲ ਤੇ 9 ਸਾਲ ਦੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ ਇੱਥੇ ਸ਼ਹੀਦ ਹੋਏ।
ਬਾਲਕ ਵਿਦੋਸ਼ਨ ਗਲ ਕੱਟ ਦਇਆ,
ਇੱਥੇ ਵਿਦੋਸ਼ੇ ਬੱਚਿਆਂ ਨੂੰ ਸ਼ਹੀਦ ਕੀਤਾ, ਨੀਹਾਂ ਵਿੱਚ ਚਿਣ ਕੇ ਉਹਨਾਂ ਦੀਆਂ ਗਰਦਨਾਂ ਲਾਈਆਂ ਗਈਆਂ, ਇੱਥੇ ਉਹ ਜ਼ੁਲਮ ਹੋਇਆ ਹੈ।
ਨਹਿ ਬਾਲਕ ਉਨ ਮੰਦਾ ਬੋਲੇ,
ਉਹਨਾਂ ਬਾਲਕਾਂ ਦਾ ਕਸੂਰ ਕੋਈ ਨਹੀਂ ਸੀ, ਉਹਨਾਂ ਨੇ ਤਾਂ ਕਿਸੇ ਨੂੰ ਮਾੜਾ ਵੀ ਨਹੀਂ ਸੀ ਬੋਲਿਆ।
ਲੁਕੀ ਨਾ ਥੀ ਮਾਇਆ ਉਨ ਕੋਲੇ,
ਔਰ ਨਾ ਉਹਨਾਂ ਕੋਲ ਕੋਈ ਪੈਸਾ ਲੁਕਿਆ ਸੀ ਜਿਹੜਾ ਸੂਬੇ ਨੇ ਉਹਨਾਂ ਨੂੰ ਡਰਾ ਦੇ ਕੇ ਜਾਂ ਧਮਕੀ ਦੇ ਕੇ ਕਢਾਉਣਾ ਸੀ।
1400 ਇਹਾਂ ਦੇਹਲ ਸਿੱਖ ਕੀ,
ਉਸ ਵੇਲੇ 1400 ਸਿੱਖਾਂ ਦੇ ਘਰ ਵੀ ਇੱਥੇ ਸਨ। 1400 ਸਿੱਖ ਸਰਹੰਦ ਵਿੱਚ ਰਹਿੰਦੇ ਸੀ, ਸੁਲੱਖਣਾ ਮਸੰਦ ਵੀ ਇੱਥੇ ਰਹਿੰਦਾ ਸੀ, ਪਰ ਇੰਨੇ ਸਿੱਖਾਂ ਨੇ ਵੀ ਉਸ ਵੇਲੇ ਹਾ ਦਾ ਨਾਰਾ ਨਹੀਂ ਮਾਰਿਆ, ਸਾਹਿਬਜ਼ਾਦਿਆਂ ਨੂੰ ਛੁਡਾ ਨਹੀਂ ਸਕੇ।
ਮਸੰਦ ਸੁਲੱਖਣੋ ਇਸ ਹੀ ਵਿੱਚ ਸੀ,
ਸੁਲੱਖਣਾ ਮਸੰਦ ਤੇ ਸਰਹੰਦ ਦਾ ਮਸੰਦ ਸੀ, ਉਹ ਵੀ ਸਰਹੰਦ ਵਿੱਚ ਬੈਠਾ ਸੀ। 1400 ਘਰ ਸਿੱਖਾਂ ਦੇ ਸਨ, ਉਹਨਾਂ ਨੇ ਵੀ ਇਹ ਨਹੀਂ ਸੋਚਿਆ ਵੀ ਅਸੀਂ ਸਾਹਿਬਜ਼ਾਦੇ ਛੁਡਾ ਲਈਏ।
ਕਰੋੜ ਰੁਪਈਓ ਭਰ ਦਿੱਤੋ ਉਹਨੇ,
ਕਰੋੜ ਰੁਪਈਆ ਭਰ ਕੇ ਦਿੱਤਾ,
ਜੋ ਸਭ ਗਜਬ ਨਾ ਕਰਤੇ ਕੌਣੇ,
ਜੇ ਉਹ ਗਜਬ ਨਾ ਹੁੰਦਾ ਉਹ ਜ਼ੁਲਮ ਨਾ ਹੁੰਦਾ ਤੇ ਸਰਹੰਦ ਬਚ ਜਾਂਦਾ।
ਇਹਾਂ ਗਦਨ ਕੈ ਹਲ ਚਲਵਾਯੋ,
ਇੱਥੇ ਗੁਰੂ ਖਾਲਸਾ ਕਹਿੰਦਾ ਵੀ ਮਹਾਰਾਜ ਦੇ ਬਚਨ ਨੇ ਸਰਹੰਦ ਦੇ ਉੱਤੇ ਗਧਿਆਂ ਦਾ ਹਲ ਚੱਲੇਗਾ, ਗਧਿਆਂ ਦਾ ਹਲ ਜਿਵੇਂ ਕੋਈ ਖੇਤੀ ਵਾਹੇ ਇੱਦਾਂ ਜਿਵੇਂ ਬਲਦਾਂ ਨਾਲ ਵਾਹੁੰਦੇ ਨੇ, ਇੱਦਾਂ ਗਧਿਆਂ ਦੇ ਪਿੱਛੇ ਹਲ ਪਾ ਕੇ ਫੇਰਨਗੇ ਸਿੰਘ। ਇਹ ਬਚਨ ਹੈ ਸਤਿਗੁਰਾਂ ਦਾ।
ਯਾ ਕਿ ਇੱਟ ਮਦ ਦਰਿਆਏ ਰੁੜਾਇਓ,
ਇਸ ਸ਼ਹਿਰ ਦੀਆਂ ਇੱਟਾਂ ਦਰਿਆ ਚ ਰੋੜ ਦਿੱਤੀਆਂ ਜਾਣਗੀਆਂ, ਸਤਲੁਜ ਤੇ ਬਿਆਸਾ ਵਿੱਚ ਔਰ ਜਮੁਨਾ ਵਿੱਚ ਘੱਗਰ ਵਿੱਚ ਜਦੋਂ ਪੁਰਾਣੇ ਸਿੰਘ ਜਾਂਦੇ ਸੀ। ਸਾਧ ਸਿੰਘ ਜੀ ਬਜ਼ੁਰਗਾਂ ਤੋਂ ਸੁਣੀ ਦਾ ਹੈ ਕਿ ਅੱਜ ਤੋਂ ਕੋਈ 100 ਸਾਲ ਪਹਿਲਾਂ ਹੋਲੇ ਮਹੱਲੇ ਤੇ ਜਿਨ੍ਹਾਂ ਨੇ ਜਾਣਾ ਸਰਹੰਦ ਫਤਿਹਗੜ੍ਹ ਸਾਹਿਬ ਮੱਥਾ ਟੇਕ ਕੇ 5-4 ਇੱਟਾਂ ਚੁੱਕ ਕੇ ਲਿਜਾਣੀਆਂ, ਅੱਗੇ ਕੋਈ ਨਦੀ ਆਉਣੀ ਚ ਸੁੱਟ ਦੇਣੀਆਂ। ਉਹ ਫਤਿਹਗੜ੍ਹ ਸਾਹਿਬ ਦੇ ਮੇਲੇ ਤੇ ਬੜੀ ਸੰਗਤ ਨੇ ਆਉਣਾ, ਗੱਡੇ ਵਾਲਿਆਂ ਨੇ 5-7 ਇੱਟਾਂ ਗੱਡੇ ਤੇ ਲੱਦ ਕੇ ਲੈ ਜਾਣੀਆਂ, ਸਤਲੁਜ ਸੁੱਟ ਦੇਣੀਆਂ। ਜਿਨ੍ਹਾਂ ਨੇ ਅੰਬਾਲੇ ਵਾਲੇ ਪਾਸੇ ਜਾਣਾ ਹੁੰਦਾ ਸੀ ਉਹਨਾਂ ਨੇ ਜਾ ਕੇ ਘੱਗਰ ਚ ਸੁੱਟ ਦੇਣੀਆਂ, ਜਮੁਨਾ ਚ ਸੁੱਟ ਦੇਣੀਆਂ। ਕੋਈ 100-150 ਸਾਲ ਏਦਾਂ ਹੀ ਚੱਲਦਾ ਰਿਹਾ, ਇੱਟਾਂ ਇਹਦੀਆਂ ਸ਼ਹਿਰ ਦੀਆਂ ਚੁੱਕ ਚੁੱਕ ਕੇ ਲੋਕ ਲਿਜਾਂਦੇ ਸੀਗੇ, ਨਦੀਆਂ ਚ ਰੋੜ ਦਿੰਦੇ ਸੀਗੇ ਦੂਰ। ਇੰਨਾ ਮਲਬਾ ਸੀ, ਇੰਨੀਆਂ ਇੱਟਾਂ ਸਨ, 150 ਸਾਲ ਚ ਮੁੱਕੀਆਂ ਨਹੀਂ। ਫਿਰ ਕੀ ਹੋਇਆ ਕਿ ਅੰਗਰੇਜ਼ਾਂ ਨੇ ਰੇਲਵੇ ਲਾਈਨ ਤਿਆਰ ਕੀਤੀ ਸਨ 1900 ਦੇ ਨੇੜੇ ਤੇੜੇ, ਵੱਡੀ ਰੇਲਵੇ ਲੈਣ ਦਿੱਲੀ ਤੋਂ ਅੰਮ੍ਰਿਤਸਰ ਜਿਹੜੀ ਸਰਹੰਦ ਦੇ ਕੋਲੋਂ ਲੰਘੀ ਔਰ ਉਹਦੇ ਵਿੱਚੋਂ ਇੱਕ ਰੇਲਵੇ ਲੈਣ ਫਤਿਹਗੜ੍ਹ ਸਾਹਿਬ ਵੱਲੋਂ ਹੋ ਕੇ ਅਨੰਦਪੁਰ ਸਾਹਿਬ ਵੱਲ ਗਈ। ਇਹ ਜਿਹੜੀਆਂ ਲੈਣਾਂ ਬਣਾਈਆਂ ਰੇਲਵੇ ਲੈਣਾਂ ਅੰਗਰੇਜ਼ਾਂ ਨੇ, ਸ਼ਹਿਰ ਦਾ ਉਹ ਜਿਹੜਾ ਰੋੜਾ ਸੀ ਨਾ ਉਹ ਲਿਆ ਲਿਆ ਕੇ ਰੇਲਵੇ ਲੈਣ ਥੱਲੇ ਪਾਇਆ, ਕਿਉਂਕਿ ਉਹ ਜਿਹੜਾ ਛੋਟੀ ਸਰਹੰਦੀ ਇੱਟ ਕਹਿੰਦੇ ਆ ਜਿਹਨੂੰ, ਉਹ ਬੜਾ ਮਜ਼ਬੂਤ ਹੁੰਦੀ ਹੈ, ਉਹਨੂੰ ਤੋੜ ਤੋੜ ਕੇ ਤੇ ਵਿਛਾ ਤੇ ਪੱਥਰ ਤਾਂ ਬਾਅਦ ਵਿੱਚ ਪਾਉਣ ਲੱਗੇ। ਇਸ ਤਰ੍ਹਾਂ ਦੱਸਦੇ ਆ ਫਿਰ ਇਹ ਮਲਬਾ ਖਤਮ ਹੋਇਆ ਸ਼ਹਿਰ ਸਰਹੰਦ ਦਾ। ਹਾਂਜੀ,
ਦੋਹਰਾ ਐਸੇ ਕਰਕੇ ਗੁਰਮਤੋ ਤਾਂ ਬੜੇ ਕਿਲੇ ਮੱਧ ਆਏ,
ਇੱਦਾਂ ਦਾ ਗੁਰਮਤਾ ਕਰਕੇ ਸਿੰਘ ਸਰਹੰਦ ਦੇ ਕਿਲੇ ਚ ਜਾ ਵੜੇ।
ਜਿਤ ਜਿਤ ਵੱਲ ਜੋ ਖੜ ਬਹੇ ਨਿਕਸੇ ਉਸੀ ਸੋ ਦਾਏ,
ਜਿੱਥੇ ਸਿੰਘ ਬੈਠੇ ਸੀ ਉਧਰੋਂ ਉਧਰੋਂ ਪੈ ਗਏ ਕਿਲੇ ਨੂੰ।
ਚਾਉ ਪਈ ਜਹੀ ਬਾਤ ਠੱਟ ਹੱਲੋ ਕੀਓ,
ਇਹ ਗੁਰਮਤਾ ਕਰਕੇ ਹੱਲਾ ਕੀਤਾ, ਪਹਿਲਾਂ ਗੱਲ ਪੱਕੀ ਕਰ ਲਈ ਆਪਸ ਵਿਚ।
ਚੱਪਾ ਚੱਪਾ ਕੋਟ ਥੋ ਵੰਡ ਲਿਓ,
ਤੇ ਚੱਪਾ ਚੱਪਾ ਕਿਲਾ ਵੰਡ ਲਿਆ ਵੀ ਆਹ ਜਗ੍ਹਾ ਮੈਂ ਢਾਣੀ ਆ, ਤੂੰ ਢਾਣੀ ਆ, ਤੂੰ ਢਾਣੀ ਆ, ਕਿਲਾ ਨੀ ਰਹਿਣ ਦੇਣਾ ਸਰਹੰਦ ਦਾ। ਹਾਂਜੀ,
ਢਾਹੇ ਲੰਕ ਜਿਮ ਪਲ ਮੈਂ ਦਏ,
ਜਿਵੇਂ ਬਾਂਦਰਾਂ ਨੇ ਲੰਕਾ ਢਾਹ ਦਿੱਤੀ ਸੀ, ਰਾਵਣ ਦੀ ਸਾੜ ਦਿੱਤੀ ਸੀ, ਪਲ ਦੇ ਵਿਚ ਖਾਲਸੇ ਨੇ ਸਰਹੰਦ ਦਾ ਕਿਲਾ ਉਡਾ ਕੇ ਰੱਖ ਦਿੱਤਾ। ਹਾਂਜੀ,
ਹੱਥ ਹਥੌੜੇ ਪੰਥ ਹੈ ਕਈ,
ਸਿੰਘਾਂ ਦੇ ਹੱਥਾਂ ਵਿਚ ਹਥੌੜੇ ਆ ਗਏ, ਸੱਬਲ ਆ ਗਏ, ਗੈਂਤੀਆਂ ਆ ਗਈਆਂ ਤੇ ਪੈ ਗਏ ਕਿਲੇ ਨੂੰ ਢਾਣ ਲੱਗੇ ਹਨ।
ਜਿਮ ਕਰ ਲਈ ਉਥੋਂ ਪ੍ਰਥਮ ਕਰਾਰ,
ਜੋ ਪਹਿਲਾਂ ਇਰਾਦਾ ਕਰ ਲਿਆ ਸੀ ਵੀ ਆਪਾਂ ਸਰਹੰਦ ਦਾ ਕਿਲਾ ਬਚਾਉਣਾ ਨਹੀਂ, ਸਰਹੰਦ ਦੇ ਕਿਲੇ ਨੂੰ ਖਤਮ ਕਰਨਾ ਹੈ, ਨਿਸ਼ ਤੋਂ ਨਾਬੂਦ ਕਰਨਾ ਹੈ।
ਨਿਕਸੇ ਕਰ ਕਰ ਨਿਜ ਸੋ ਬਾਰ,
ਸੋ ਖਾਲਸਾ ਜੀ ਜਿੰਨਾ ਜਿੰਨਾ ਹਿੱਸਾ ਇੱਕ ਇੱਕ ਸਿੰਘ ਨੂੰ ਆਉਂਦਾ ਸੀ ਉਹਨੇ ਢਾ ਦਿੱਤਾ ਤੇ ਫਟਾਓ ਫਟ ਪਲੋ ਪਲੀ ਸਰਹੰਦ ਦਾ ਕਿਲਾ ਜਿਹੜਾ ਕੱਲ ਨਜ਼ਰ ਆਉਂਦਾ ਸੀ ਬੜਾ ਵੱਡਾ ਕਿਲਾ, ਤੇ ਦੂਜੇ ਦਿਨ ਉਹਦੀ ਇੱਟ ਵੀ ਨੀ ਸੀ ਲੱਭਦੀ ਕਿੱਥੇ ਗਈ। ਹਾਂਜੀ,
ਫੇਰ ਲਏ ਗਧੇ ਮੰਗਾਏ,
ਫਿਰ ਗਧੇ ਮੰਗਾ ਲਏ ਸਿੰਘਾਂ ਨੇ,
ਹਲ ਬਣਾਏ ਤਹ ਦਏ ਵਗਾਏ,
ਗਧਿਆਂ ਦੇ ਪਿੱਛੇ ਹਲ ਫੇਰ ਕੇ ਤੇ ਸ਼ਹਿਰ ਦੇ ਇਹ ਗੱਲ ਦਾ ਸੰਕੇਤ ਦੇ ਦਿੱਤਾ ਢਾ ਕੇ ਸਾਰੇ ਵੀ ਏਦਾਂ ਸਾਰਾ ਖਤਮ ਕਰਨਾ, ਇੱਥੇ ਕੁਛ ਨੀ ਰਹਿਣ ਦੇਣਾ ਅਸੀਂ।
ਵੱਡੇ ਸਰਦਾਰਨ ਹੱਥ ਆਪ ਲਾਇਓ,
ਵੱਡੇ ਸਰਦਾਰਾਂ ਨੇ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਏ, ਚੜ੍ਹਤ ਸਿੰਘ ਸੂਕਰ ਚੱਕੀਏ, ਰਾਮ ਸਿੰਘ, ਜੈ ਸਿੰਘ, ਸਾਰੇ ਸਰਦਾਰਾਂ ਨੇ ਆਪ ਹੱਥੀ ਥੋੜੇ ਫੜ ਕੇ ਕਿਲਾ ਢਾਹਿਆ।
ਸਤਿਗੁਰ ਬਚ ਕਹਿ ਪੰਥ ਕਮਾਇਓ,
ਗੁਰੂ ਸਾਹਿਬ ਦਾ ਬਚਨ ਹੈ, ਅਸੀਂ ਇੱਥੋਂ ਕੁਛ ਲਾਲਚ ਨੀ ਰੱਖਣਾ, ਇੱਥੇ ਕੋਈ ਲਾਲਚ ਨਹੀਂ, ਹੋਰ ਕਿਲੇ ਬੜੇ ਨੇ ਉਹਨਾਂ ਦੇ ਕਬਜ਼ੇ ਕਰਾਂਗੇ, ਪਰ ਇਹ ਕਿਲਾ ਗੁਰੂ ਸਾਹਿਬ ਜੀ ਦੀ ਮਾਰੀ ਸਰਹੰਦ ਦਾ ਕਿਲਾ ਇਹ ਨਹੀਂ ਰਹਿਣ ਦੇਣਾ, ਕਿਉਂਕਿ ਇਸ ਕਿਲੇ ਦੀਆਂ ਦੀਵਾਰਾਂ ਨੇ ਆਪਣੀਆਂ ਅੱਖਾਂ ਨਾਲ ਉਹ ਜ਼ੁਲਮ ਹੁੰਦਾ ਵੇਖਿਆ ਹੈ। ਇਹਨਾਂ ਦੀਵਾਰਾਂ ਦੇ ਸਾਹਮਣੇ, ਇਹਨਾਂ ਦੀਵਾਰਾਂ ਦੇ ਅੰਦਰ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਹਨ।
ਉਤੋ ਬਾਪ ਥੋ ਹਮਰੋ ਸਾਥ,
ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹੈ, ਮੇਰਾ ਬਾਪੂ ਮੇਰਾ ਪਿਤਾ ਰਾਏ ਸਿੰਘ ਉਸ ਜਗ੍ਹਾ ਦੇ ਸਰਹੰਦ ਦੇ ਵਿੱਚ ਨਾਲ ਸੀਗਾ। ਉਹ ਦੱਸਦਾ ਹੈ ਕਿ ਏਦਾਂ ਅਸੀਂ ਛੋਟੇ ਹੁੰਦੇ ਸਾਂ ਜਦੋਂ ਇਹ ਕਿਲਾ ਢਾਇਆ ਸੀ। ਹਾਂਜੀ,
ਸੋ ਲਿਖੀ ਜੋ ਉਨ ਕਹੀ ਬਾਤ,
ਉਹ ਗੱਲ ਜੋ ਮੇਰੇ ਪਿਤਾ ਨੇ ਕਹੀ ਸੀ ਉਹ ਲਿਖ ਦਿੱਤੀ ਹੈ। ਸੋ ਇਸ ਪ੍ਰਕਾਰ ਦੇ ਨਾਲ ਸਰਹੰਦ ਸਾਧ ਸੰਗਤ ਜੀ
ਚਾਉ ਪਈ ਅੱਗੇ ਸੁਣੋ ਅਬ ਮਾਲੀ ਪਿਆਰੀ,
ਭਾਈ ਰਤਨ ਸਿੰਘ ਜੀ ਕਹਿੰਦੇ ਆ ਕੈਪਟਨ ਮਰੀ ਨੂੰ, ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕੈਪਟਨ ਮਰੀ ਇੱਕ ਅੰਗਰੇਜ਼ ਅਫਸਰ ਸੀ ਜਿਹੜਾ ਆਫਟਰ ਲੋਨੀ ਅੰਗਰੇਜ਼ ਦੇ ਮਤਹਿਤ ਲੁਧਿਆਣੇ ਦਾ ਡਿਪਟੀ ਕਮਿਸ਼ਨਰ ਸੀ। ਉਹਨੇ ਬੂਟੇ ਸ਼ਾਹ ਮੌਲਵੀ ਤੋਂ ਸਿੱਖਾਂ ਦੀ ਹਿਸਟਰੀ ਲਿਖਵਾਉਣੀ ਸ਼ੁਰੂ ਕੀਤੀ ਸੀ, ਜਿਹੜੀ ਉਹਨੇ ਈਸਟ ਇੰਡੀਆ ਕੰਪਨੀ ਕੋਲ ਭੇਜਣੀ ਸੀ। ਭਾਈ ਰਤਨ ਸਿੰਘ ਜੀ ਨੇ ਉਹਨੂੰ ਦੱਸਿਆ ਵੀ ਇਹ ਹਿਸਟਰੀ ਮੈਂ ਲਿਖ ਕੇ ਦਿਆਂਗਾ, ਬੂਟੇ ਸ਼ਾਹ ਸਹੀ ਗੱਲ ਨਹੀਂ ਦੱਸ ਸਕਦਾ, ਇਹਨ ਗੱਲ ਸਿੰਘਨ ਕਹੀ ਨਾ ਸਾਰੀ। ਤਾਂ ਰਤਨ ਸਿੰਘ ਜੀ ਹੁਣ ਕੈਪਟਨ ਮਰੀ ਨੂੰ ਦੱਸ ਰਹੇ ਹਨ। ਹਾਂਜੀ,
ਜਿਸ ਬਿਦ ਦੇਹੋਰੇ ਪੰਥ ਬਣਵਾਰੇ,
ਦੇਖੋ ਕੈਪਟਨ ਮਰੀ ਜਦੋਂ ਖਾਲਸੇ ਨੇ ਸਰਹੰਦ ਦੇ ਉੱਤੇ ਕਬਜ਼ਾ ਕੀਤਾ ਤਾਂ ਉੱਥੇ ਸਾਡੇ ਗੁਰੂ ਦੇ ਜੋ ਬੱਚਿਆਂ ਦੀ ਸ਼ਹੀਦੀ ਵਾਲੀ ਯਾਦਗਾਰ ਸੀ ਉਹਨੂੰ ਸਾਡੇ ਪੰਥ ਦੇ ਬਜ਼ੁਰਗਾਂ ਨੇ ਤਿਆਰ ਕੀਤਾ। ਹਾਂਜੀ,
ਜਬ ਮਦ ਪੰਥ ਕਿਲੇ ਥੋਂ ਵੜਿਓ,
ਜਦੋਂ ਖਾਲਸਾ ਪੰਥ ਕਿਲੇ ਦੇ ਵਿੱਚ ਵੜਿਆ,
ਨਿਜ ਨਿਜ ਡੇਰਨ ਬਹੁ ਕੜਾਹ ਕਰਿਓ,
ਉਹਨਾਂ ਨੇ ਆਪਣੀਆਂ ਆਪਣੀਆਂ ਛਾਉਣੀਆਂ ਵਿੱਚ ਆਪਣੇ ਆਪਣੇ ਡੇਰਿਆਂ ਵਿੱਚ ਖੁਸ਼ੀ ਦੇ ਵਿੱਚ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਣਾਈਆਂ।
ਕਿਨੇ ਮਾਤਾ ਕਹਿ ਬੁਰਜ ਵਰਤਾਇਓ,
ਕਿਸੇ ਨੇ ਜਾ ਕੇ ਮਾਤਾ ਜੀ ਦੇ ਬੁਰਜ ਦੇ, ਜੇ ਠੰਡਾ ਬੁਰਜ ਹੈ ਜਿੱਥੇ ਮਾਤਾ ਤੇ ਸਾਹਿਬਜ਼ਾਦੇ ਕੈਦ ਰਹੇ ਹਨ, ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਦਾ ਭੋਗ ਲਵਾਇਆ।
ਕੋਈ ਸ਼ਹੀਦਨ ਜਾਗਾ ਆਇਓ,
ਕੋਈ ਸ਼ਹੀਦ ਗੰਜ ਸਾਹਿਬ ਜਿੱਥੇ ਸ਼ਹੀਦਾਂ ਸਿੰਘਾਂ ਦਾ ਸਸਕਾਰ ਬਾਬੇ ਬੰਦੇ ਬਹਾਦਰ ਦੇ ਸਮੇਂ 7,000 ਸਿੰਘ ਸ਼ਹੀਦ ਹੋਏ ਸੀਗੇ, ਉਹਨਾਂ ਦਾ ਦਰਬਾਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਦੇ ਬਿਲਕੁਲ ਨਾਲ ਛੋਟਾ ਜਿਹਾ ਗੁਰਦੁਆਰਾ ਬਣਿਆ ਸ਼ਹੀਦ ਗੰਜ ਸਾਹਿਬ, ਬਿਲਕੁਲ ਨਾਲ ਹੈ, ਫਤਿਹਗੜ੍ਹ ਸਾਹਿਬ ਦੇ ਅੰਦਰ ਹੀ ਹੈ। ਉਹ ਜਗ੍ਹਾ ਸੰਸਕਾਰ ਹੋਇਆ ਉਹਨਾਂ ਸ਼ਹੀਦਾਂ ਦਾ ਜਿਹੜੇ ਸ਼ਹੀਦ ਸਰਹੰਦ ਨੂੰ ਫਤਿਹ ਕਰਨ ਵੇਲੇ ਬੰਦੇ ਬਹਾਦਰ ਦੇ ਨਾਲ ਸ਼ਹੀਦ ਹੋਏ, ਉਹਨਾਂ ਸ਼ਹੀਦਾਂ ਸਿੰਘਾਂ ਦੇ ਬੁੰਗੇ ਤੇ ਵੀ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਅਰਦਾਸੇ ਹੋਈਆਂ।
ਕੋਈ ਗਏ ਸਰ ਜੋਤੀ ਤਾਲ,
ਕਈ ਜੋਤੀ ਸਰ ਜੋਤੀ ਸਰੂਪ ਜਿਹੜਾ ਗੁਰਦੁਆਰਾ ਹੈ ਜਿੱਥੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਜੀ ਦਾ ਸੰਸਕਾਰ ਟੋਡਰਮੱਲ ਦੀਵਾਨ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਧਰਤੀ ਲੈ ਕੇ ਕੀਤਾ ਸੀ, ਕਈ ਸਿੰਘਾਂ ਨੇ ਉਸ ਗੁਰਦੁਆਰੇ ਜਾ ਕੇ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਵਰਤਾਈਆਂ।
ਜਹਾਂ ਗੱਡੇ ਥੇ ਸਤਿਗੁਰ ਲਾਲ,
ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਸੰਸਕਾਰ ਹੋਇਆ,
ਜਬ ਸਭ ਖਾਲਸਾ ਮਿਲ ਮਤੋ ਠਹਿਰਾਇਓ,
ਸੋ ਸਾਧ ਸੰਗ ਸਾਰੇ ਖਾਲਸੇ ਨੇ ਮਤਾ ਕੀਤਾ,
ਚਹੀਅਤ ਇੱਕ ਹੀ ਦੇਹਰੋ ਬਣਵਾਇਓ,
ਇੱਕ ਸਥਾਨ ਗੁਰਦੁਆਰਾ ਬਣਨਾ ਚਾਹੀਦਾ ਹੈ,
ਜਿਸ ਜਾਗਾ ਗੁਰਸੁੱਤ ਹੈ ਘਾਈ,
ਵੱਡਾ ਸਥਾਨ ਉਹ ਬਣਨਾ ਚਾਹੀਦਾ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਹਨ, ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਦਾ ਜੋ ਸ਼ਹੀਦੀ ਸਥਾਨ ਹੈ ਉਹ ਪਹਿਲਾਂ ਬਣਾਈਏ,
ਜਿਸੈ ਠੌਰ ਉਨ ਗਲੇ ਕਟਾਏ,
ਜਿੱਥੇ ਉਹਨਾਂ ਦੇ ਸੀਸ ਉਤਰੇ ਹਨ, ਜਿੱਥੇ ਉਹਨਾਂ ਨੇ ਸ਼ਹੀਦੀ ਪਾਈ ਹੈ, ਸੋ ਉਹ ਫਤਿਹਗੜ੍ਹ ਸਾਹਿਬ, ਫਿਰ ਮਾਤਾ ਦਾ ਬੁਰਜ, ਸ਼ਹੀਦ ਗੰਜ ਸਾਹਿਬ, ਜੋਤੀ ਸਰੂਪ, ਬਿਬਾਨਗੜ੍ਹ ਸਾਹਿਬ, ਇਹ ਜਿੰਨੇ ਗੁਰਦੁਆਰੇ ਇਹਨਾਂ ਦੀਆਂ ਨਿਸ਼ਾਨੀਆਂ ਕਾਇਮ ਕੀਤੀਆਂ ਗਈਆਂ। ਹੌਲੇ ਹੌਲੇ ਬਾਅਦ ਵਿੱਚ ਸੋਹਣੇ ਗੁਰਦੁਆਰੇ ਬਣੇ, ਉਹ ਕਥਾ ਬੜੇ ਵਿਸਥਾਰ ਵਾਲੀ ਹੈ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ, ਭੁੱਲਾਂ ਚੁੱਕਣ